ਪਾਲ ਸ੍ਰੀ ਵਾਹਿਗੁਰੂ ਕਰ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਕਲ ਹਰ ਗੁਣ ਬਸ ਰੋਮਾਵਨ ਕੁਟਮ ਬਸੰਤ ਗਨੰਤ ਨਾਵੈ ਧਿਆਨ ਗਿਆਨ
ਸਤਿਗੁਰ ਗੁਰ ਸਿਖ ਰਾਖਤਾ
ਦੇ ਪਾਤਸ਼ਾਹ ਦੀ ਮਾਨ ਕਿਰਪਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਮੌਕਾ ਸਾਨੂੰ ਮਿਲਿਆ। ਪੂਰਵ ਦੇ ਕਦੇ ਕਰਮਾਂ ਦੇ ਨਾਲ ਮਨੁੱਖਾ ਦੇਹ ਮਿਲੀ ਹੈ ਔਰ ਪੂਰਵ ਦੇ ਹੋਰ ਭਾਗਾਂ ਦੇ ਨਾਲ ਸਿੱਖਾਂ ਦੇ ਕਲ ਗੁਰਬਾਣੀ ਪਰਮ ਭਾਵ ਦੇ ਸੁਣ ਵਾਸਤੇ ਗੁਰੂ ਦੀ ਬਖਸ਼ਿਸ਼ ਹੋਈ ਹੈ। ਸੋ ਆਪ ਜੀ ਨੇ ਹੁਣੇ ਗੜੀ ਦਾ ਕੀਰਤਨ ਸੁਣਿਆ ਤਾਂ ਹੁਣ ਜੋ ਗੜੀਵਾਲ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਿੱਤਰਪਾਲ ਕਥਾ ਦੀ ਪਿਛਲੇ ਸਮੇਂ ਤੋਂ ਗੜੀਵਾਲ ਸੁਣਦੇ ਆ ਰਹੇ ਹੋ ਉਹਦੀ ਆਪਾਂ ਵਿਚਾਰ ਕਰਨੀ ਹੈ। ਸਾਰੀਆਂ ਸੰਗਤਾਂ ਮੁੜ ਕੇ ਚਰਨਾਂ ਪਤੇ ਵਧਾਓ ਮਾਨੇ ਕਾਦਰ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਦਾ ਵਾਹਿਗੁਰੂ ਜੀ ਗੌੜੀ ਬੈਰ ਆਪਣਾ ਮਹੱਲਾ ਚੌਥਾ। ਗੌੜੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੈਰਾਗਣ ਜਾਤੀ ਦੀ ਗੌੜੀ ਹੈ। ਸੋਖਾ ਤੇ ਨੌ ਪ੍ਰਕਾਰ ਦੀ ਗੌੜੀ ਹੈ। ਧੁਰ ਦੇ ਵਿੱਚ ਇਹ ਜਾਤੀ ਬੈਰਾਗਣ ਹੈ ਅਤੇ ਗੌੜੀ ਰਾਗ ਵੈਸੇ ਰਾਗਾਂ ਦੀ ਗਿਣਤੀ ਵਿੱਚ ਰਾਗਣੀ ਹੈ। ਗੌੜੀ ਗਾਵ ਹੈ ਆਸਾ ਵਰੀ ਤੇ ਪਾਤਸ਼ਾਹ ਸਿੰਧੀ ਅਦਾਬੀ ਸ੍ਰੀ ਰਾਗ ਕਿਉਂ ਪਾਤਸ਼ਾਹ ਸਾਬੀ ਸ੍ਰੀ ਰਾਗ ਦੇ ਘਰ ਵਾਲੀ ਰਾਗਣੀ ਹੈ ਕਿਉਂਕਿ ਇੱਕ ਰਾਗ ਹੈ ਪੰਜ ਪੰਜ ਇਸਤਰੀਆਂ ਨੇ ਔਰ ਅੱਠ ਅੱਠ ਪੁੱਤਰ ਨੇ ਰਾਗਾਂ ਦੀ ਗਿਣਤੀ ਵਿੱਚ। ਗੁਰੂ ਮਹਾਰਾਜ ਦੇ ਰਾਗਾਂ ਦੀ ਗਿਣਤੀ ਕਰਦਿਆਂ ਕਿ ਰਾਗ ਏਕ ਸੰਪੰਚ ਬਰੰਗਨ ਭਾਵ ਇੱਕ ਰਾਗ ਹੈ ਤੇ ਉਹਨਾਂ ਬਾਰੇ ਅੰਗਾਂ ਬੜੇ ਸੁੰਦਰ ਅੰਗਾਂ ਵਾਲੀਆਂ ਪੰਜ ਪੰਜ ਉਹਨਾਂ ਦੀਆਂ ਰਾਗ ਦੀਆਂ ਇਸਤਰੀਆਂ ਰਾਗ ਏਕ ਸੰਪੰਚ ਬਰੰਗਨ ਸੰਗ ਰੱਬ ਹੈ ਅੱਠ ਨੰਦਨ ਅੱਠ ਨੰਦਨ ਅੱਠ ਪੁੱਤਰ। ਇਸ ਹਿਸਾਬ ਦੇ ਨਾਲ ਇਹ ਰਾਗਣੀ ਬਣਦੀ ਹੈ ਸ੍ਰੀ ਰਾਗ ਦੇ ਗੜਬਾ। ਸੋ ਆਓ ਉਸ ਰਾਗ ਦੇ ਵਿੱਚ ਗੌੜੀ ਰਾਗ ਵਿੱਚ ਬੈਰਾਗਣ ਜਾਤੀ ਦੀ ਗੌੜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੱਤਰ ਪਾਵਨ ਕਰਨ ਚਾਹਦੇ ਹਨ। ਆਓ ਪ੍ਰੇਮ ਕਰਕੇ ਮਨੇ ਕਾਦਰ ਕਰੋ ਸੁਣੋ।
ਜਾਓ ਜਨਮੀ ਸੁਭ ਜਨ ਪਾਲਕੀ
ਪ੍ਰਵਾਨ ਦੇ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਨਨੀ ਮਾਂ ਕਹਿੰਦੇ ਸੁਤ ਜਾਣ ਸੁਤ ਨੂੰ ਜਨਮ ਦੇ ਕਰਕੇ ਪੁੱਤਰ ਨੂੰ ਜਨਮ ਦੇ ਕਰਕੇ ਉਹਦੀ ਪਾਲਣ ਪੋਸ਼ਣ ਹੀ ਕਰਦੀ ਹੈ। ਯਾਨੀ ਕਿ ਕਦੇ ਜਨਮ ਦੇਤਾ ਮਗਰੋਂ ਸੰਭਾਲ ਨਹੀਂ ਕਰਦੀ। ਭਾਵੇਂ ਮਨੁੱਖ ਹੈ ਭਾਵੇਂ ਹੋਰ ਜਾਤੀਆਂ ਨੇ ਪਰ ਪੰਛੀ ਵੀ ਆਪਣੇ ਬੱਚਿਆਂ ਨੂੰ ਬੜੇ ਪ੍ਰੇਮ ਨਾਲ ਪਾਲਦੇ ਨੇ। ਇਹ ਕੁਦਰਤ ਨੇ ਐਸਾ ਕੋਈ ਮੋਹ ਪਾਇਆ ਪਿਆਰ ਪਾਇਆ ਔਰ ਐਸੀ ਕੋਈ ਦੇ ਅੰਦਰ ਪ੍ਰਕਿਰਤੀ ਨੇ ਸੋ ਐਸਾ ਉਹਦੇ ਅੰਦਰ ਭਾਵਨਾ ਬਣਾਈ ਹੈ। ਸੋ ਇਸੇ ਤਰ੍ਹਾਂ ਫਿਰ ਜਿਹੜੀ ਜਨਨੀ ਹੈ ਸੋ ਪੁੱਤਰ ਦੀ ਪਾਲਣਾ ਬਹੁਤ ਹੀ ਕਰਦੀ ਹੈ। ਸੋ ਤਾਂ ਕਰਕੇ ਪੁੱਤਰ ਦਾ ਪ੍ਰਮਾਣ ਦਿੱਤਾ ਪਾਲਦੇ ਦਾ ਧੀ ਨੂੰ ਵੀ ਨੇ ਪਰ ਉਹਨੇ ਚਾਰ ਨਾਲ ਹੀ ਪਾਲਦਾ ਕੋਈ ਸਵਾ ਚ ਹੋਏਗਾ ਜਿਹਨੇ ਪੁੱਤਰ ਨੂੰ ਚਾਰ ਨਾਲ ਪਾਲਦੇ ਨੇ। ਤਾਂ ਹੀ ਮਾਤਾ ਨੇ ਜਿੱਥੇ ਪ੍ਰਮਾਣ ਦਿੱਤੇ ਨੇ ਤੇ ਗੁਰਬਾਣੀ ਚ ਉੱਥੇ ਪੁੱਤਰ ਦੇ ਦਿੱਤੇ ਨੇ। ਸੋ ਤੇ ਅਪਰਾਧ ਕਰਤ ਹੈ ਜੇਤੇ ਵੀਰ ਕਹਿੰਦਾ ਉੱਥੇ ਸੁੱਤ ਪੁੱਤਰੀ ਨਹੀਂ ਗਿਆ ਉੱਥੇ ਪੁੱਤਰ ਇਹ ਗਿਆ ਕਿਉਂਕਿ ਦੁਨੀਆਂ ਦੀ ਪ੍ਰਕਿਰਤੀ ਨੂੰ ਸਮਝਿਆ ਉਹਨਾਂ ਨੇ ਦੁਨੀਆਂ ਦੇ ਸੁਭਾਅ ਨੂੰ ਸਮਝਿਆ ਕਿ ਦੁਨੀਆਂ ਦੀ ਇੱਕ ਚਾਲ ਹੈ ਇੱਕ ਮਨ ਦੇ ਵਿੱਚ ਖਾਸ ਹੈ ਕਿ ਉਹ ਪੁੱਤਰ ਵੀ ਇਹ ਜਾਣੇ ਸੰਭਾਲ ਕਰਦੇ ਹਨ। ਸੋ ਇੱਕ ਕੋਈ ਪ੍ਰਕਿਰਤੀ ਨੇ ਕਥਾ ਦੇ ਅੰਦਰ ਪਾ ਦਿੱਤਾ ਤਾਂ ਉਹ ਕਹਿੰਦਾ ਉਹ ਚਾਰ ਮਹਾਰਾਜ ਕਹਿੰਦੇ ਭਾਈ ਜਿਵੇਂ ਉਹ ਮਾਤਾ ਆਪਣੇ ਪੁੱਤਰ ਨੂੰ ਜਨਮ ਦੇ ਕਰਕੇ ਸੁੱਧ ਜਨ ਪਾਲਤੀ ਉਹਦੀ ਪਾਲਣ ਪੋਸ਼ਣ ਬੜੀ ਚੰਗੀ ਤਰ੍ਹਾਂ ਕਰਦੀ ਹੈ ਬਹੁਤ ਪਿਆਰ ਤਰ੍ਹਾਂ ਕਰਦੀ ਹੈ ਚਾਹੁੰਦੀ ਹੈ ਮੇਰਾ ਪੁੱਤਰ ਬਹੁਤ ਚੰਗਾ ਸੋਹਣਾ ਹੋ ਪਏ ਜਵਾਨ ਹੋ ਜਾਏ ਛੇਤੀ ਛੇਤੀ ਹੋ ਜਾਏ। ਇਸ ਕਰਕੇ ਉਹ ਮਾਂ ਦੇ ਮਨ ਵਿੱਚ ਭਾਵ ਰੱਖੋ ਗੁਰੂ ਰਾਮਦਾਸ ਦੇ ਉਹਦਾ ਜਿਹੜਾ ਭਾਵ ਲਿਆ ਉਹ ਪਿਆਰ ਦਾ ਲਿਆ ਕਿ ਕਿੰਨਾ ਪਿਆਰ ਕਰਦੀ ਹੈ ਮਾਂ ਕਿੰਨਾ ਪ੍ਰੇਮ ਕਰਦੀ ਹੈ ਆਪਣੇ ਪੁੱਤਰ ਨੂੰ ਕਿਵੇਂ ਪਾਲਦੀ ਹੈ ਭਾਵਨਾ ਦੇ ਨਾਲ
ਰੱਖ ਨਦਰ ਨਦਾਰ
ਮਾਂ ਫਿਰ ਪਾਲਣ ਪੋਸ਼ਣ ਵੀ ਕਰਦੀ ਹੈ ਤੇ ਆਪਣੀ ਨਿਗਾਹ ਥੱਲੇ ਵੀ ਰੱਖਦੀ ਹੈ ਹਰ ਵੇਲੇ ਖਿਆਲ ਰੱਖਦੀ ਹੈ ਮਾਂ ਆਪਣੇ ਬੱਚੇ ਨਾਲ ਜੁੜੀ ਹੁੰਦੀ ਹੈ। ਆਪਣੇ ਪੁਰਾਣੇ ਜਮਾਨੇ ਛੋਟੇ ਛੋਟੇ ਹੁੰਦੇ ਨਾ ਜਦੋਂ ਉਦੋਂ ਤੇ ਗੱਲਾਂ ਇਹ ਵੀ ਲੱਗਦੀਆਂ ਸੀਆਂ ਔਰ ਕਈ ਵਾਰ ਸੀਟ ਵੀ ਲੱਗਦੀਆਂ ਹੁੰਦੀਆਂ। ਸੋ ਬਾਹਰ ਖੇਤਾਂ ਨਰਮਾ ਉਹਦੇ ਬੱਚਾ ਘਰੇ ਹੁੰਦਾ ਸੀ ਮਾਂ ਉਹਦੇ ਕਹਿੰਦੀ ਬੱਚਾ ਮੇਰਾ ਭੁੱਖਾ ਰੋਂਦਾ ਹੈ ਮੈਨੂੰ ਮਹਿਸੂਸ ਹੋਇਆ ਮੇਰੇ ਜਿਹੜੇ ਦੁੱਧੀਆਂ ਦੇ ਵਿੱਚ ਦੁੱਧ ਨੇ ਉਹਨੇ ਪਤਾ ਕਰ ਦਿੱਤਾ ਕਿ ਬੱਚਾ ਭੁੱਖਾ ਹੈ ਪਰ ਇੰਨੀ ਜੁੜੀ ਹੈ ਮਾਂ ਪਰ ਮਾਂ ਇੰਨੀ ਜੁੜੀ ਹੈ ਬੱਚੇ ਨਾਲ, ਰੱਖ ਹੈ ਨਜ਼ਰ ਨਜ਼ਾਰ ਆਪਣੀ ਨਿਗਾਹ ਦੇ ਥੱਲੇ ਰੱਖਦੀ ਹੈ, ਪਰ ਖਿਆਲ ਰੱਖਦੀ ਹੈ ਮੇਰੇ ਪੁੱਤਰ ਦੇ ਸੱਟ ਨਾ ਲੱਗ ਜਾਏ, ਕਿਤੇ ਹੋਰ ਕੋਈ ਮੈਲਾ ਨਾ ਹੋ ਜਾਏ, ਕੋਈ ਭੁੱਖਾ ਨਾ ਰਹਿ ਜਾਏ, ਪਰ ਆਪਣੀ ਨਿਗਾਹ ਦੇ ਵਿੱਚ ਰੱਖਦੀ ਹੈ। ਅੰਦਰ ਜਾਂਦਿਆਂ ਵੀ ਬਾਹਰ ਆਉਂਦਿਆਂ ਵੀ ਕਹਿੰਦੇ ਆਪਣੇ ਪੁੱਤਰ ਦਾ ਬੱਚੇ ਦਾ ਖਿਆਲ ਵੀ ਰੱਖਦੀ ਹੈ, ਨਾਲ ਮੁੱਖ ਦੇ ਗਰਾਸ ਗਰਾਸ ਆਪਣੀ ਬੁੱਧੀ ਦੇ ਕੇ ਦੁੱਧ ਵੀ ਦਿੰਦੀ ਹੈ, ਜੇ ਵੱਡਾ ਹੋ ਗਿਆ ਤਾਂ ਅੰਨ ਪਾਣੀ ਵੀ ਖਵਾਉਂਦੀ ਹੈ। ਫਿਰ ਇਸ ਕਰਕੇ ਅੰਦਰ ਬਾਹਰ ਜਾਂਦਿਆਂ ਅੰਦਰ ਬਾਹਰ ਕਾਜ ਵਿਰੋਧੀ ਇਸ ਬਾਤ ਰਾਖੀ ਅਜੇ ਤਲੋਚਨ ਨੇ ਵੀ ਕਿਹਾ ਸੀ ਨਾਮ ਦੇਵ ਨੂੰ, ਨਾਮ ਦੇਵ ਨੇ ਤਲੋਚਨ ਨੂੰ ਕਹਿਣ ਨਾਮ ਦੇ ਸੁਣਨ ਤਲੋਚਨ ਬਾਲ ਪਾਲਣ ਪਾਉਂਦੀ ਅਜੇ ਕਹਿੰਦੀ ਉਹ ਜੁੜਿਆ ਪਰਮਾਤਮਾ ਦੇ ਨਾਲ। ਉਹਨੇ ਕਹਿ ਦਿੱਤਾ ਨਾ ਕਿ ਕਾਹੇ ਸ਼ਿਕੋ ਸ਼ਾਇਦ ਰਾਵਣ ਦਾ ਉਹ ਚੀਤ ਤੇ ਤਲੋਚਨ, ਕਿਉਂਕਿ ਭਗਤਾਂ ਦੇ ਕੋਲੇ ਭਗਤ ਜਾਣ ਤਾਂ ਆਪਣੀਆਂ ਗੱਲਾਂ ਕਰਦੇ ਨੇ, ਜਿਹਾ ਜਿਹਾ ਕੋਈ ਕਿਰਪਾ ਕਰਦਾ ਹੁੰਦਾ ਨਾ ਬੋਲ ਜੀ ਉਹ ਸੁੱਖ ਸਾਧ ਕਰਦਾ ਹੁੰਦਾ। ਜਿਮੀਦਾਰ ਨੂੰ ਜਿਮੀਦਾਰ ਮਿਲੇਗਾ, ਪੁੱਛਿਆ ਖੇਤੀਬਾੜੀ ਠੀਕ ਹੈ ਬਈ, ਹੋਰ ਪਸ਼ੂ ਡੰਗਰ ਠੀਕ ਨੇ ਬਈ, ਕੋਈ ਦੁਕਾਨਦਾਰ ਦੁਕਾਨਦਾਰ ਨੂੰ ਪੁੱਛੇਗਾ ਵੀ ਤੇਰਾ ਕਾਰੋਬਾਰ ਠੀਕ ਚੱਲਦਾ ਬਈ। ਸੋ ਇਸ ਕਰਕੇ ਤੇਰੇ ਭਗਤਾਂ ਦਾ ਚੱਲ ਕੀ ਹੈ ਨਾਮ ਜਪਣਾ, ਉਹਨਾਂ ਨੇ ਪੁੱਛਣਾ ਹੁੰਦਾ ਵੀ ਨਾਮ ਚੱਲਦਾ ਕਿ ਨਹੀਂ, ਜਪਦਾ ਕਿ ਨਹੀਂ। ਹੁਣ ਤਰਨੋਤਰ ਕਿਤੇ ਗਿਆ ਨਾਮਦੇਵ ਦੇ ਕੋਲੇ, ਨਾਮਦੇਵ ਗਾਹ ਉੱਥੇ ਕੰਨਿਆਂ ਦੇ ਉੱਤੇ ਛਾਪਾ ਕਰਨਾ ਕਰੇ ਆਪਣਾ ਕੰਮ ਕਰੇ, ਤਲੋਚਨ ਨੂੰ ਕਹਿਣਾ ਪੈ ਗਿਆ ਕਿ ਮਾਇਆ ਦੇ ਵਿੱਚ ਪਾਏਵਾਨ ਹੋ ਗਿਆ, ਇਹ ਕੀ ਕਰਨ ਲੱਗਿਆ ਰਾਮ ਨਾਮ ਵਾਹਿਗੁਰੂ ਵਾਹਿਗੁਰੂ ਛੱਡ ਗਿਆ। ਸੋ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਨਾਮ ਦੇ ਮਾਇਆ ਨੇ ਮੋਹਿਆ ਤੂੰ, ਮੈਂ ਤੇਰਾ ਮਿੱਤਰ ਤਲੋਚਨ ਪੁੱਛਦਾ ਤੈਨੂੰ ਕੀ ਕਰਨ ਲੱਗਿਆ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਛੀਪੋ ਸ਼ਾਇਦ ਰਾਮ ਦਾ ਬੋਲ ਚੀਤ, ਕੀ ਕੋਈ ਛਾਲਾ ਮਿਲਾਉਣ ਹੈ, ਇਹਦਾ ਉਹਦੇ ਛੱਪੇ ਲਾਉਣਾ, ਇਹਦਾ ਜ਼ਮੀਨਾਂ ਕਾਲੀ ਕਰਦਾ, ਇਹ ਚਿੱਤਰਕਾਰੀ ਬਣਾ ਰਹੇ ਹੈ, ਤੇ ਨਾਮ ਨੂੰ ਭੁੱਲ ਗਿਆ। ਰਾਮ ਦਾ ਨਾਮ ਉਹ ਚੀਤ, ਫਿਰ ਨਾਮਦੇਵ ਜੀ ਗੁਰੂ ਕਹਿੰਦਾ ਨਾਮਾ ਕਹਿ ਤਲੋਚਨਾ ਮੁਕਤੇ ਰਾਮ ਸੰਭਾਲ, ਕਿਉਂਕਿ ਵੈਰਾਗ ਪੱਕਿਆ ਹੋਇਆ ਸੀ, ਜਦੋਂ ਵੈਰਾਗ ਪੱਕ ਜਾਏ ਨਾ, ਜਦੋਂ ਗੱਡੀ ਡਰਾਈਵਰ ਚਲਾਉਂਦਾ ਪੱਕ ਜਾਏ, ਫਿਰ ਜਾਂਦਾ ਟੈਲੀਫੋਨ ਵੀ ਸੁਣ ਲੈਂਦਾ, ਦੂਜਾ ਗੱਲਾਂ ਹੀ ਮਾਰ ਲੈਂਦਾ ਤੇ ਗੱਡੀ ਵੀ ਠੇਠ ਲੈ ਜਾਂਦੇ। ਜਦੋਂ ਬੱਚਾ ਹੋਵੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿ ਮਰਦਾ ਕਦੇ ਇੱਧਰ ਨੂੰ ਕਰੇਗਾ ਕਦੇ ਇੱਧਰ ਨੂੰ ਕਰੇਗਾ, ਜਦੋਂ ਪਰਿਵਾਰ ਪੱਕਿਆ। ਨਾਮਦੇਵ ਕਹਿੰਦਾ ਜਦੋਂ ਵਿਆਹ ਪੱਕ ਜਾਏ ਫਿਰ ਤੂੰ ਜੋ ਮਰਜ਼ੀ ਹੱਥਾਂ ਨਾਲ ਕਰੀ ਜਾ, ਪੈਰ ਨਾਲ ਕਰੀ ਜਾ, ਕਿਉਂਕਿ ਤਿਸਤਰੀ ਕਰਨੀ ਹੈ। ਤੇ ਇਹ ਹੈ ਕਿ ਬਹੁਤੇ ਲੋਕਾਂ ਦੇ ਨਾਮ ਜਪਲੇ ਉਹ ਕਦੇ ਵੇਚ ਲਈ ਹੈ, ਨਾਮ ਜਪਣ ਵਾਸਤੇ ਵੇਚ ਦੀ ਲੋੜ ਨਹੀਂ ਹੈ, ਇਹ ਸਾਡੇ ਮਨ ਦੇ ਖਿਆਲ ਨੇ, ਕਦਮ ਨਹੀਂ ਕਰ ਸਕਦੇ। ਨਾਮ ਤਾਂ ਸਮੇਂ ਸਾਰੀਆਂ ਹਰ ਜਗ੍ਹਾ ਤੇ ਮੌਜੂਦ ਹੈ, ਜਿੱਥੇ ਵੀ ਕੰਮ ਕਰਦੇ ਹੋ ਉੱਥੇ ਮੌਜੂਦ ਹੈ, ਔਰ ਉਸੇ ਦਿਨ ਵਿੱਚ ਹੈ, ਉਸੇ ਦਾ ਸਮਰਾਨਾ ਕਰਨਾ ਨਾਮ ਜਪਣਾ ਹੈ। ਪਤਾ ਅਰਦਾਸ ਭਗਤ ਨੇ ਜੁੱਤੀਆਂ ਕੱਢਦਾ ਹੋਇਆ ਸ਼ੁਕਰ ਕਰਦਾ, ਮਹਾਰਾਜ ਤੇਰਾ ਸ਼ੁਕਰ ਹੈ ਮੇਰੀ ਉਪਜੀਵ ਘੱਟ ਇੱਥੋਂ ਦਿੱਤੀ ਹੈ, ਮਾੜੇ ਨੇ ਪਟੂ ਢੁੱਕ ਕੇ ਸ਼ੁਕਰ ਕਰਦਾ, ਮਹਾਰਾਜ ਤੇਰੀ ਸ਼ੁਕਰ ਹੈ ਕਿਉਂਕਿ ਤੁਧ ਸੰਸਾਰ ਉਪਾਇਆ ਸ੍ਰੇਸ਼ਟ ਕਰਦਾ ਲਾਇਆ, ਇਹ ਸੰਸਾਰ ਤੈ ਬੈਠਾ ਗੀਤ ਹੈ, ਉਹਨੂੰ ਧੰਦੇ ਵੀ ਚਾਹੀਦਾ ਹੈ, ਜੈ ਗੁਰਦਾਜ ਦਾ ਗੀਤ ਹੈ, ਮੇਰੀ ਉਪਜੀਵ ਘੱਟ ਦਿੱਤੀ ਹੈ। ਤਿਆਗੀ ਮਾਇਆ ਉਹਦੇ ਕਹਿੰਦੇ ਪਸੰਦ ਢੋਦਿਆ ਹੋਇਆ, ਮਾਇਆ ਦੇ ਪਸੰਦ ਢੋਦਿਆ ਹੋਇਆ ਨਾ, ਉਸੇ ਦੇ ਸ਼ੁਕਰ ਕਰਦਾ ਵਾਹਿਗੁਰੂ ਤੇਰਾ ਸ਼ੁਕਰ ਹੈ ਮੇਰੀ ਜੀਵ ਘੱਟ ਇੱਥੋਂ ਦਿੱਤੀ ਗਿਰਾ। ਪਰ ਸਾਡੇ ਕੋਲ ਦੁਨੀਆਂ ਦੇ ਸਾਰੇ ਸੁੱਖ ਹੁੰਦਿਆਂ ਇੱਕ ਦਾ ਚਲਿਆ ਜਾਏ ਗਿਰਾ ਕਰਦੇ ਹਾਂ, ਇਹ ਕਿਉਂ ਗਿਆ, ਇਹ ਕਿਉਂ ਹੋ ਗਿਆ। ਤਾਂ ਇੱਕ ਦਿਨ ਤੇ ਭਾਈ ਵੀਰ ਸਿੰਘ ਦੇ ਚੇਤੇ ਆ ਗਿਆ, ਉੱਥੇ ਜਾਣਤੀ ਹੈ ਲੁਧਿਆਣੇ, ਮੈਂ ਗਿਆ ਉਹਨਾਂ ਦੇ ਕੋਲੇ, ਉੱਥੇ ਚਿੰਤਾ ਕਰਨੀ ਸ਼ੁਰੂ ਕਰਤੀ ਉਸਨੇ, ਬਾਬਾ ਜੀ ਬੜੇ ਤੰਗ ਹੋ ਗਏ, ਕੀ ਹੋ ਗਿਆ, ਕਹਿੰਦੇ 40 ਲੱਖ ਰੁਪਇਆ ਮੇਰਾ ਦੱਬ ਲਿਆ ਲੋਕਾਂ ਨੇ, ਬੜੀ ਚਿੰਤਾ। ਮੈਂ ਕਿਹਾ ਜਦੋਂ ਆਇਆ ਸੀ ਕਿੰਨੇ ਲੱਖ ਲੈ ਕੇ ਆਇਆ ਸੀ, ਕਹਿੰਦੇ ਕੁਛ ਉਹਨਾਂ ਦੱਸਣਾ ਗਿਆ ਵਿਚਾਰਾ, ਕਹਿੰਦੇ ਬਾਬਾ ਜੀ ਮੈਂ ਤਾਂ ਕੁਛ ਨਹੀਂ ਸੀ, ਮਸਾਂ ਜੋੜ ਜੋੜ ਕੇ ਪਰ ਮਸਾਂ ਕਮਾਈ, ਕਿਰਤ ਕਮਾਈ ਕੀਤੀ। ਮੈਂ ਕਿਹਾ ਹੁਣ ਕਿੰਨਾ ਕਹਿ ਕੋਠੀ ਤੇਰੀ, ਕਿੰਨੇ ਕਰੋੜੀ ਕਰੋੜ ਰੁਪਏ ਦੀ ਕੋਠੀ ਹੋਊਗੀ, ਹੋਰ ਵੀ ਹੋ ਗਿਆ ਕੁਛ, ਕਹਿੰਦੇ ਆਪ ਕਹਿੰਦਾ ਸਪਰਾਨਾ ਕਰਦਾ ਚਲਿਆ ਗਿਆ ਨੇ, ਬਹੁਤ ਯਾਦ ਕਰਦਾ। ਜਦੋਂ ਆਇਆ ਸੀ ਖਾਲੀ ਪੀਲੀ ਆਇਆ ਸੀ, ਮੇਰੇ ਕੋਲ ਜੀ ਬਹੁਤ ਕੁਛ ਹੈ, ਕਹਿੰਦੇ ਡੱਬ ਕੇ ਲੈ ਕੇ ਲੈ ਗਏ, ਚਿੰਤਾ ਦਾ ਕੀ ਕਰਦੇ ਹੋ। ਸਰ ਕਰਕੇ ਪੜਾਈ ਸਾਡੇ ਜਿਲ੍ਹਾ ਬਣੀ ਰਹਿੰਦੀ ਹੈ, ਔਰ ਰਾਤ ਕਹਿੰਦੇ ਸ਼ੁਕਰ ਹੈ ਤੇਰਾ, ਮੈਨੂੰ ਮਰੇ ਮੁਰਦੇ ਪਦੋਂ ਧੋਣ ਵਾਸਤੇ ਮੈਨੂੰ ਉਪਜੀਵ ਕਰ ਦਿੱਤੀ, ਸ਼ੁਕਰ ਹੈ ਤੇਰਾ। ਕਰਨ ਦੀ ਉਜੀਵਕਾ ਦਿੱਤੀ ਹੈ, ਤੇਰਾ ਸ਼ੁਕਰ ਹੈ। ਔਰ ਉਸੇ ਜੁੱਤੀਆਂ ਕੰਢ ਦੇ ਵਿੱਚ ਪਰਮਾਤਮਾ ਦੇ ਗੀਤ ਗਾਉਂਦੇ, ਕਹਿੰਦਾ ਕਿ ਇਹ ਲੋਕ ਕੰਠ ਕੰਠ ਖੜਾ ਤੇ ਉੱਚਾ ਆਉਂਦੇ ਨੇ ਕੰਠੇ ਜਾਏ ਪਹੁੰਚਾ ਰਵਦਾਸ ਪੈਰਾਂ ਨਾਮਾ ਜਮ ਸਿਉ ਨਾਰੀ ਕੰਮ। ਉਹ ਕਹਿੰਦਾ ਲੋਕ ਜੁੱਤੀਆਂ ਕਢਾ ਕਢਾ ਕੇ ਵੀ ਥੋੜੀ ਥੋੜੀ ਜਾਂਦੇ ਨੇ, ਕਹਿੰਦੇ ਫੇਰ ਵੀ ਉੱਠਦੇ ਨੇ, ਫੇਰ ਵੀ ਡਟਾਉਂਦੇ ਨੇ। ਕਹਿੰਦੇ ਜੁੱਤੀ ਕਢਾਉਂਦੀ ਹੈ ਟੁੱਟ ਜਾਂਦੀ ਹੈ, ਫੇਰ ਕਹਿੰਦੇ ਫੇਰ ਟੁੱਟ ਜਾਂਦੀ ਹੈ, ਫੇਰ ਕਹਿੰਦੇ ਫੇਰ ਟੁੱਟ ਜਾਂਦੀ ਹੈ। ਕਹਿੰਦਾ ਆਪਾਂ ਤਾਂ ਕਢਾਈ ਜਾਂਦੀ ਹੈ। ਉਹ ਕਹਿੰਦਾ ਕਢਾਵਾਂ ਮੈਂ ਟੁੱਟੇ ਹੀ ਕੱਢੀਏ ਜੀ। ਉਹ ਜੁੱਤੀਆਂ ਕੱਢਦੇ ਬਾਹਰ ਦਿਖਾਉਂਦੇ ਜਿਹੜੀਆਂ ਪੈਰਾਂ ਦੀਆਂ, ਪਰ ਜੁੱਤੀਆਂ ਦੀ ਗੱਲ ਕਰਦਾ ਕਿਸੇ ਹੋਰ ਦੀ, ਕਿਉਂਕਿ ਤਨ ਵੀ ਇੱਕ ਜੁੱਤੀ ਹੈ। ਉਹ ਕਹਿੰਦਾ ਮੈਂ ਤਨ ਰੂਪੀ ਜੁੱਤੀ ਕਿਸੇ ਰਿਸ਼ਤੇਦਾਰੀ ਜਾਂ ਕਿਸੇ ਮਿੱਤਰ ਨਾਲ ਕੱਢੀ ਹੋਈ ਹੈ, ਕਿਉਂ ਜਿੱਥੇ ਕੱਢਾ ਮੈਂ ਉੱਥੇ ਟੁੱਟੇ ਸਾਰੇ ਟੁੱਟਿਆ ਕਿੱਥੇ ਕਿੱਥੇ ਕੱਢੀ ਸੀ, ਪਰ ਸਾਡਾ ਵਿਛੋੜਾ ਕਿੱਥੇ ਹੋਇਆ ਜਿੱਥੇ ਜਿੱਥੇ ਮਿਲੇ ਸੀ, ਸਾਡਾ ਝਗੜਾ ਕਿੱਥੇ ਹੋਇਆ ਜਿੱਥੇ ਪਿਆਰ ਸੀ, ਪਰ ਸਾਡੇ ਝਗੜੇ ਦੇ ਕਾਰਨ ਕਿੱਥੇ ਹੋਇਆ ਜਿੱਥੇ ਮਿੱਤਰਤਾ ਸੀ। ਉਹ ਕਹਿੰਦੇ ਮੈਂ ਤਾਂ ਪਹਿਲੇ ਸੋਚ ਲਿਆ ਕਿ ਝਗੜੇ ਦਾ ਕਾਰਨ ਕਰਿਆ ਨਾ ਜਿਹੜਾ ਕੱਢ ਨਹੀਂ ਛੱਡਦੇ, ਮੈਂ ਤਨ ਰੂਪੀ ਜੁੱਤੀ ਕਿਸੇ ਕੱਢੀ ਹੁੰਦੀ ਹੈ, ਪਰ ਲੋਕ ਕੱਢ ਕੱਢ ਕੇ ਦੇਖ ਲਿਆ ਮੈਂ ਕੱਢ ਕੱਢ ਕੇ ਬਹੁਤ ਔਖੇ ਨੇ, ਲੋਕ ਟੁੱਟਦੀ ਹੈ ਫਿਰ ਸੋਨੇ ਚ ਚੀਕਾਂ ਮਾਰਦੇ ਨੇ, ਕਹਿੰਦੇ ਇਸ ਕਰਕੇ ਮੈਂ ਤਾਂ ਕੱਢੀ ਹੁੰਦੀ ਹੈ। ਜੁੱਤੀ ਆਹ ਕੱਢਦਾ ਪਰ ਨੈਣ ਕਰਦੇ ਨਾਲ ਗੱਲਾਂ ਕਿਹੜੀਆਂ ਕਰਦਾ, ਕਿਉਂਕਿ ਭਗਤਾਂ ਨੇ ਜਿਹੜਾ ਕਿੱਤਾ ਕਰਦੇ ਸੀ ਨਾ ਉਹਦੇ ਤੇ ਪਰਮਾਤਮਾ ਦੇ ਪ੍ਰਮਾਣ ਸ਼ੁਰੂ ਕਰਦੇ। ਨਾਮਦੇਵ ਦਾ ਆਪਣਾ ਸਰੂਪ ਕਹਿੰਦਾ ਉਹ ਕਹਿੰਦਾ ਮੇਰਾ ਮਨ ਮੇਰੇ ਗੱਲ ਗੱਲ ਨਾਲ ਮਿਲਦਾ ਕੱਪੜੀ ਹੈ, ਪਰ ਗੱਲਾਂ ਕਿਸੇ ਕਰਦਾ ਕਹਿੰਦਾ ਮਨ ਮੇਰਾ ਗੱਲ ਜੇ ਮਨ ਮੇਰੀ ਕਾਪੀ ਕੈਂਚੀ ਨਾਲ ਕੱਟਣਾ ਕੱਪੜੇ ਮੱਪ ਮੱਪ ਕਰਤਾ ਡਮਕੀ ਫਾਸੀ ਉਹਦਾ ਨਾਮ ਜਪਦਾ ਕਿਹਨੇ ਦੀ ਬਨ ਕੈਂਚੀ ਦੇ ਨਾਲ ਔਰ ਮਨ ਦੇ ਨਾਲ ਸਬੰਧ ਕਰਕੇ ਮੈਂ ਜਵਾਨੀ ਪਾਈ ਕੱਢੀ ਜਾਂਦਾ, ਬਾਅਦ ਮੈਂ ਕੱਪੜੇ ਕੱਢਦਾ ਤੇ ਪ੍ਰਮਾਣ ਦਿੱਤੇ ਦਿੰਦੇ। ਮਨ ਮੇਰੋ ਗੱਲ ਜੇ ਤਾਂ ਮੇਰੀ ਕਾਪੀ ਮੱਪ ਮੱਪ ਕਰਤਾ ਡਮਕੀ ਫਾਸੀ ਰੰਗ ਰੰਗੋ ਸੀਵਰ ਸੀਵਾਓ ਕਹਿੰਦਾ ਰੰਗੋ ਕੱਪੜੇ ਰੰਗਦਾ ਸਿਉਂਦਾ। ਉਹ ਕਹਿੰਦਾ ਕੱਪੜੇ ਦੁਨੀਆਂ ਰੰਗੇ ਰੰਗ ਦਾ ਰੰਗ ਆਓ ਰੰਗ ਦਾ ਮਨ ਨੂੰ ਸੀਵਨ ਸੀਵਾਓ ਜੋੜੋ ਪਰਮਾਤਮਾ ਨਾਲ ਸਿਉਂਦਾ ਟੁੱਟੇ ਹੋਏ ਮਨ ਰੰਗ ਦਾ ਰੰਗ ਆਓ ਸੀਵਨ ਸੀਵਾਓ ਰਾਮ ਨਾਮ ਤੇ ਘੜੀ ਦਾ ਜੀਵਾਓ ਇਹ ਵੀ ਰੰਗਣਾ ਹੈ ਇਹ ਵੀ ਸੁਣਾ ਹੈ। ਲੋਕ ਕੰਡ ਕਰ ਖੜਾ ਮੈਂ ਪੁੱਛਾ ਲੋਕ ਬਿਠਾਵੇ ਆਪਾਂ ਨਹੀਂ ਕਹਿੰਦੇ ਮੈਂ ਤਾਂ ਇਹ ਕਹਿੰਦੇ ਲੋਕਾਂ ਨੇ ਬਿਠਾ ਬਿਠਾ ਕੇ ਲੋਕ ਹੋ ਗਏ ਕਰਕੇ ਮੈਂ ਤਾਂ ਕੱਢੀ ਨਹੀਂ ਫਿਰ ਕਰਮੀ ਭਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਵਕਾ ਉੱਥੇ ਮਿਲ ਜਾਂਦੀ ਹੈ। ਸੋ ਨਾਮਦੇਵ ਕਹਿੰਦੇ ਨਹੀਂ, ਨਾਮਦੇਵ ਕਹਿਣ ਲੱਗਾ ਬਲੋਚਨ ਨਾਮਾ ਕਹਿ ਬਲੋਚਨਾ ਮੁਕਤੇ ਰਾਮ ਸੰਭਾਲ ਹਾਲ ਪਾਓ ਕਰ ਕਾਮ ਸਭ ਜੀਤ ਨਿਰੰਜਨ ਨਾਲ ਹੱਥਾਂ ਦੇ ਪੈਰਾਂ ਨਾਲ ਕੰਮ ਕਰਦਾ ਕਹਿੰਦੇ ਚਿੱਤ ਵਾਇਰ ਨਾ ਲੱਗੇ। ਤਰਲੋਚਨ ਕਹਿੰਦਾ ਸਮਝ ਨਹੀਂ ਆਈ ਕਹਿੰਦੇ ਹੋ ਨਹੀਂ ਸਕਦਾ ਇਸ ਤਰ੍ਹਾਂ ਇਹ ਕਿਵੇਂ ਹੋ ਸਕਦਾ ਇੱਕ ਪਾਸੇ ਪਰਮਾਤਮਾ ਨਾਲ ਜੁੜੀ ਜਾਂਦਾ ਪਰ ਮੈਂ ਕੰਮ ਕਰੀ ਜਾਂਦਾ ਕਹਿੰਦੇ ਬੈਠ ਜੀ ਸਮਝ ਜਾਂਦੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਲੋਕ ਕੰਮ। ਫਿਰ ਨਾਮਦੇਵ ਨੇ ਪੰਜ ਛੇ ਪ੍ਰਮਾਣ ਦਿੱਤੇ ਉਹ ਕਹਿੰਦੇ ਆਲੀ ਲੇ ਕਾਰਨ ਕਾਟੀ ਲੇ ਬੁੱਢੀ ਅਕਾਸ਼ ਬਣੇ ਭਰਮੀ ਵਾਲੇ ਕਹਿੰਦਾ ਕਦੇ ਬੱਚੇ ਨੇ ਕਹਿੰਦੇ ਸੋਚਣਾ ਬੱਚੇ ਕਹਿੰਦੇ ਆ ਕੇ ਲਿਆ ਕੇ ਕਾਗਜ਼ ਦੀ ਬੁੱਢੀ ਕੱਟ ਲੈਂਦੇ ਨੇ ਪਤੰਗ ਬਣਾ ਲੈਂਦੇ ਨੇ ਪਰ ਕਹਿੰਦੇ ਫਿਰ ਉਹਦੇ ਬੰਨ ਕੇ ਡੋਰ ਬੁੱਢੀ ਦੇ ਨਾਲ ਉਹਨੂੰ ਅਕਾਸ਼ ਉੱਤੇ ਚੜ੍ਹ ਲੈਂਦੇ ਆਲੀ ਲੇ ਕਾਰਨ ਕਾਟੀ ਲੇ ਬੁੱਢੀ ਅਕਾਸ਼ ਬਣੇ ਭਰਮੀ ਵਾਲੇ ਪੰਜ ਜਣਾ ਚੋ ਬਾਲ ਪਤੰਗਾ ਤੀਰ ਸੋ ਡੋਰੀ ਰਾਖੀ ਹੈ ਕਹਿੰਦੇ ਫਿਰ ਜਿਹੜੇ ਪੰਜ ਛੋਟੇ ਬੱਚੇ ਉਹਦੇ ਨਾਲ ਦੇ ਖੇਡਣ ਵਾਲੇ ਉਹਨਾਂ ਦੀ ਨਾਲ ਗੱਲਾਂ ਕਰਦਾ ਹੱਸਦਾ ਖੇਡਦਾ ਪਰ ਸੁਰਤੀ ਗੁੱਡੀ ਚ ਗੁੱਡੀ ਨੂੰ ਕੱਟਣਾ ਜਾਏ ਡਿੱਗਣਾ ਪਏ ਕਹਿੰਦੇ ਕਿਉਂ ਹੈ ਆਦੀ ਨੇ ਕਾਗਜ ਕਾਤੀ ਨੇ ਗੁੱਡੀ ਆਕਾਸ਼ ਬਣੇ ਭਰਨੀ ਵਾਲੇ ਪੰਜ ਜਣਾ ਤੋਂ ਬਾਅਦ ਮਤਲਬ ਚੀਸ਼ ਡੋਰੀ ਰਾਖੀ ਵਾਲੇ ਫਿਰ ਜਿਸ ਤਰ੍ਹਾਂ ਉਹਨੇ ਪ੍ਰਮਾਣ ਦਿੱਤੇ ਉਸੇ ਪ੍ਰਮਾਣ ਦੇ ਵੀ ਪ੍ਰਮਾਣ ਨੇ ਬਹੁਤ ਸਮੇਂ ਕਰਵਾਉਂਦਾ ਹਾਂ। ਫਿਰ ਆਨੀ ਦੇ ਕੁੰਭ ਪੜਾਈ ਦੇ ਕੂਦਕ ਰਾਜਕੁਮਾਰ ਪੁਰੰਦਰੀਏ ਹਰ ਵਿਰੋਧ ਦੀ ਚਾਰ ਕਰਤੀ ਹੈ ਜੀ ਤੋਂ ਗਾਗਰ ਦਾਖੀ ਹੈ ਕਹਿ ਦੇਖੇ ਲੜਕੇ ਪਾਣੀ ਨੇ ਜਿਹੜੇ ਬੂਹੇ ਕੁੜੀਆਂ ਕੋਈ ਰਹਿੰਦੀਆਂ ਹੁੰਦੀਆਂ ਨੇ ਕੋਈ ਕੁਵਾਰੀਆਂ ਹੁੰਦੀਆਂ ਨੇ ਫਿਰ ਜਦੋਂ ਬੂਹੇ ਪਾਣੀ ਲੈ ਕੇ ਜਾ ਰਿਹਾ ਤੇ ਵੇਵ ਲਾਭ ਕਰਨ ਦਾ ਵੀ ਬਹਾਨਾ ਹੁੰਦਾ ਵਧੀਆ ਫਿਰ ਕੁਝ ਜਾਂਦੀਆਂ ਨੇ ਪੁਰੰਦਰੀਏ ਕੋਈ ਸ਼ਹਿਰ ਪਿੰਡ ਨੂੰ ਤੁਰੀ ਆਉਂਦੀਆਂ ਕੋਈ ਜਾਂਦੀਆਂ ਨੇ ਕਹਿੰਦੇ ਖਾਲੀ ਘਰ ਕਿਹੜਾ ਰੱਖਿਆ ਸਿਰ ਦੇ ਉੱਤੇ ਕਹਿੰਦੇ ਭਰਿਆ ਰੱਖਿਆ ਪਰ ਹੱਸ ਨਹੀਂ ਪਾਉਂਦੀਆਂ ਕਹਿੰਦੇ ਹੱਸ ਵਿਰੋਧ ਦੀ ਚਾਰ ਕਰਤੀ ਹੈ ਹੱਸਾਂ ਮਖੌਲ ਕਰਕੇ ਚੀਜ਼ ਤੋਂ ਗਾਗਰ ਲੱਗਦੀ ਹੈ ਜੇ ਤੁਹਾਡਾ ਗਾਗਰ ਵਿੱਚ ਤੁਹਾਡਾ ਨਹੀਂ ਦਿੰਦੀ ਹੈ ਉਹ ਦੇਖਣ ਦਿੰਦੀ ਹੈ ਜਿਵੇਂ ਇਹ ਪੰਜ ਛੇ ਪ੍ਰਮਾਣ ਦਿੱਤੇ ਸੋਈ ਸੇ ਪ੍ਰਾਉ ਦੇ ਵਿੱਚ ਹੀ ਪ੍ਰਮਾਣ ਹੈ ਕਹਿੰਦੇ ਭਾਈ ਕਹਿ ਤਲੋਚ ਨਾਮਾ ਨਾਮਾ ਕਹਿ ਸੁਰੋ ਤਲੋਚ ਬਾਲਕ ਪਾਲਣ ਪਾਉਂਦੀ ਹੈ ਕਹਿੰਦੇ ਰਾਮਦੇਵ ਜੀ ਨੇ ਮਾਂ ਆਪਣੇ ਬੱਚੇ ਨੂੰ ਪਾਲਣ ਚ ਪਾ ਜਾਂਦੀ ਹੈ ਨਾ ਪਰ ਅੰਦਰ ਬਾਹਰ ਕਾਜ ਮੇਰੂ ਦੀ ਚੀਜ਼ ਤੋਂ ਬਦਲਾ ਰੱਖੀ ਹੈ ਅੰਦਰ ਬਾਹਰ ਕੰਮ ਵੀ ਕਰਦੀ ਹੈ ਪਰ ਚਿੱਤ ਬੱਚੇ ਜੁੜਿਆ ਹੋਇਆ ਇਸ ਤਰ੍ਹਾਂ ਜੁੜਿਆ ਸੋ ਇਸ ਤਰ੍ਹਾਂ ਮਾਂ ਤੇ ਕਹਿੰਦੇ ਭਾਈ ਅੰਦਰ ਬਾਹਰ ਜਾਂਦੀ ਹੋਈ ਆਪਣੇ ਪੁੱਤਰ ਨੂੰ ਉਹਨੂੰ ਆਹਾਰ ਵੀ ਦਿੰਦੀ ਹੈ ਖਾਣ ਵਾਸਤੇ ਆਪਣੇ ਬੱਚੇ ਨੂੰ ਪਿਆਰ ਦਿੰਦੀ ਹੈ ਪਲੋਸਦੀ ਹੈ ਪੋਚਾਰ ਪਲੋਸਾ ਪਲਾਸੀ ਕਰਦੀ ਹੈ ਪਿਆਰ ਦਿੰਦੀ ਹੈ ਪਰ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਅੰਦਰ ਬਾਹਰ ਜਾਂਦੀ ਹੋਈ
ਸਤਗੁਰ ਗੁਰ ਸਿੱਖ ਰਾਖਤਾ
ਕਹਿੰਦਾ ਗੁਰੂ ਐਸਾ ਗਿਆਨ ਹੈ ਮਰਨ ਕਹਿੰਦੇ ਤਿਉਂ ਸਤਗੁਰ ਗੁਰਸਿੱਖ ਰਾਖਤਾ ਤਿਉਂ ਸਤਗੁਰੂ ਜਿਹੜਾ ਹੋਇਆ ਨਾ ਉਹ ਗੁਰੂ ਦੇ ਗੁਰੂ ਆਪਣੇ ਸਿੱਖ ਦਾ ਇੰਨਾ ਪਿਆਰ ਕਰਦਾ ਪਰ ਭਾਈ ਗੁਰਦਾਸ ਜੀ ਦਾ ਹੋਰ ਵੀ ਇਸ ਤੋਂ ਅੱਗੇ ਜਾ ਕੇ ਬੜੀ ਕਮਾਲ ਦੀ ਗੱਲ ਕਹੀ ਹੈ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚਲ ਸਤਗੁਰ ਕੋਟ ਪੈਂਦਾ ਆਗੇ ਹੋਏ ਲੇਤ ਹੈ ਸਤਿਗੁਰੂ ਦਾ ਇੱਕ ਵਾਰ ਯਾਦ ਕਰੀਏ ਗੁਰੂ ਪ੍ਰੋਗਰਾਮ ਯਾਦ ਕਰਦੇ ਅਸੀਂ ਗੁਰੂ ਵੱਲ ਇੱਕ ਕਦਮ ਪੁੱਟੀਏ ਗੁਰੂ ਸਾਡੇ ਵੱਲ ਥੋੜਾ ਕਦਮ ਪੁੱਟਦਾ ਪਰ ਦੁੱਖ ਦੀ ਗੱਲ ਇਹ ਕਿ ਅਸੀਂ ਇੱਕ ਵੀ ਨਹੀਂ ਪੁੱਟਦੇ ਦੁੱਖ ਦੀ ਗੱਲ ਇਹੋ ਜਿਹੀ ਕਿ ਅਸੀਂ ਕਦਮ ਇੱਕ ਵੀ ਨਹੀਂ ਪੁੱਟਦੇ ਜਦ ਤੱਕ ਗੁਰਦੁਆਰੇ ਬਣੇ ਰਹਿੰਦੇ ਦਾਣੇ ਪਏਗਾ ਦਾਣੇ ਦਾ ਸਕਦਾ ਨਹੀਂ ਹੈ ਪਰ ਕੋਈ ਪ੍ਰੇਮ ਨਾਲ ਇੰਨੇ ਪ੍ਰੇਮ ਨਾਲ ਆ ਜਾਏ ਨਾ ਜਿਵੇਂ ਮਾਂ ਬੱਚੇ ਦੇ ਪ੍ਰੇਮ ਨਾਲ ਹੁੰਦੀ ਹੈ ਇੰਨੇ ਪ੍ਰੇਮ ਨਾਲ ਕੋਈ ਆ ਜਾਏ ਕਰਮੀ ਪੁੱਟ ਲਏ ਔਰ ਜਿੰਨੇ ਪ੍ਰੇਮ ਨਾਲ ਜੇ ਕਰਮੀ ਪੁੱਟ ਲਈ ਨਾ ਉਨੇ ਹੀ ਮੇਰਾ ਪਾਠ ਹੋ ਜਾਏ ਫਿਰ ਕਹਿ ਪੁੱਛਣ ਦੀ ਲੋੜ ਨਹੀਂ ਹੈ ਔਰ ਜਿਵੇਂ ਦਰਸ਼ਨ ਦੀ ਲੋੜ ਨਹੀਂ ਹੈ ਫਿਰ ਆਨੰਦ ਤੇ ਰਸ ਉਹਦੀ ਬੰਦਾ ਵੀ ਤੇ ਗੁਰੂ ਜੀ ਆ ਜਾਣ ਐਵੇਂ ਗੱਲਾਂ ਨਹੀਂ ਆਗਿਆ ਕੋਈ ਇਹ ਗੁਰੂ ਰਾਮਦਾਸ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਆਪਣੇ ਸਿੱਖ ਦਾ ਇੰਨਾ ਪਿਆਰ ਕਰਦੇ ਨਾ ਮਾਂ ਬੱਚੇ ਨਾਲ ਕਰਦੀ ਹੈ
ਹਰ ਪ੍ਰੀਤ ਪਿਆਰ
ਹਰ ਪ੍ਰੀਤ ਪਿਆਰ ਬਹੁਤਾ ਪ੍ਰੀਤ ਕਰਦਾ ਗੁਰੂ ਬਹੁਤੀ ਪ੍ਰੀਤੀ ਕਰਦਾ ਬਹੁਤਾ ਪਿਆਰ ਕਰਦਾ ਇਹਨੂੰ ਵੀ ਐਵੇਂ ਪ੍ਰੀਤੀ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜਿਵੇਂ ਉਹ ਮਾਂ ਆਪਣੇ ਬੱਚੇ ਦਾ ਪ੍ਰਮਾਣ ਦਿੱਤਾ ਮਹਾਰਾਜ ਨੇ ਐਵੇਂ ਪ੍ਰੀਤੀ ਗੁਰੂ ਕਰਦਾ ਹੈ ਸਿੱਖ ਦੀ ਹੋਰ ਪ੍ਰਮਾਣ ਕਿੰਨੇ ਨਾਨਕ ਦੇ ਕਿੰਨੇ ਪ੍ਰੇਮ ਬੰਦੇ ਹੋਏ ਨੇ ਦੇ ਕਿੰਨੇ ਕਿੰਨੇ ਪ੍ਰਣਾਮ ਕਰਦੇ ਨੇ ਜਾ ਕੇ। ਜੈਸੇ ਗਗਨ ਪਰੰਤੀ ਉਡਤੀ ਜਿਹੜੇ ਕਾਲ ਵਿੱਚ ਉੱਡੀ ਫਿਰਦੀ ਹੈ ਕੌਣ ਜੀ
ਕੱਪੜੇ ਬਾਕੀ ਵਾਲੀ
ਕੱਪੜੇ ਬਾਕੀ ਵਾਲੀ ਚਿੱਟੇ ਕੱਪੜੇ ਵਾਲੀ ਭਾਰ ਚਿੱਟੇ ਖੰਭਾਂ ਵਾਲੀ ਕੱਪੜੇ ਬਾਕੀ ਵਾਲੀ ਅਕਾਲ ਕਿੰਨੇ ਬੰਦੀ ਹੈ ਪੂੰਜ ਚਿੱਟੇ ਦੇ ਖੰਭ ਨੇ ਕਹਿੰਦੇ ਚਿੱਟੇ ਖੰਭਾਂ ਵਾਲੀ ਪੂੰਜ ਅਕਾਲ ਉੱਡਦੀ ਹੋਈ ਕਦੇ ਦੇਖੋਗੇ ਨਾ ਇੱਥੇ ਪੂੰਜਾਂ ਆਉਂਦੀਆਂ ਨੀ ਹੈਗੀਆਂ ਆਪਣੇ ਇੰਡੀਆ ਚ ਇੱਕ ਘਰ ਆਉਣ ਮੰਗ ਗਈਆਂ ਸਰਕਾਰੀਆਂ ਸਕੂਲੀਆਂ ਨੇ ਕੋਈ ਉਹਨਾਂ ਦੇ ਰੱਖਾਂ ਨੇ ਜਾਂ ਕੁਛ ਸਾਡੇ ਨਗਰ ਦਾ ਬਹੁਤ ਵੱਡਾ ਉਹਨਾਂ ਦਾ ਟਿਕਾਣਾ ਸੀ ਚੁੱਪ ਨੀ ਹੁੰਦੀ ਕਦੇ ਵੀ ਕਦੇ ਦੇਖੋ ਕਿ ਕੂੰ ਚੁੱਪ ਨੀ ਹੁੰਦੀ ਹੈ ਪਰ ਕੂੰ ਕਰੀ ਜਾਂਦੀ ਹੈ ਮਾੜਾ ਮੋਟਾ ਰਾਤ ਨੂੰ ਸਾਡੀ ਰਾਤ ਕਿਉਂਕਿ ਸਾਡੇ ਉੱਥੇ ਬਹੁਤ ਵੱਡੀ ਰੱਖ ਸੀ ਉਹਨਾਂ ਦੀ ਪਾਣੀ ਸੀ ਉਹਦੇ ਵਿੱਚ ਰਾਤ ਨੂੰ ਹੁੰਦੀਆਂ ਅਸੀਂ ਰਾਤ ਨੂੰ ਸੁਣੀ ਜਾਂਦੀਆਂ ਬੋਲਦੀਆਂ ਕੂੰ ਹਰ ਵੇਲੇ ਬੋਲਦੀ ਹੈ ਹਰ ਵੇਲੇ ਸਿਮਰਨ ਕਰਦੀ ਹੈ ਪਰ ਗੁਰੂ ਰਾਮਦਾਸ ਜੀ ਕਹਿੰਦੇ ਜਿਵੇਂ ਉਹ ਬੱਗੇ ਖੰਭਾਂ ਵਾਲੀ ਚਿੱਟੇ ਖੰਭਾਂ ਵਾਲੀ ਅਕਾਲ ਸੁਣਦੀ ਹੋਈ ਕੂੰਜ ਹੈ ਜੀ ਕਰਦੀ ਹੈ ਨਾ ਉਹ ਆਪਣੇ ਪਿੱਛੇ ਜਿਹੜੇ ਬੱਚੇ ਛੱਡ ਕੇ ਆਈ ਹੈ ਕੋਈ ਕਹਿੰਦੇ ਸੈਬੇਰੀਏ ਸਾਈਬੇਰੀਏ ਚੌਂਕੀਆਂ ਸੀ ਉਹ ਕਿਤੋਂ ਆਉਂਦੀਆਂ ਸੀ ਆਪਣੇ ਠੰਡੇ ਗੁਰਸਾ ਜਦੋਂ ਆ ਜਾਂਦੀਆਂ ਸੀ ਫਿਰ ਉਹ ਕੋਈ ਛਿੱਟੇ ਜਿੱਥੇ ਬੱਚੇ ਦੇ ਕੇ ਆਈ ਹੈ ਨਾ ਉਹ ਆਪਣਾ ਚਿੱਤ ਬੱਚੇ ਨਾਲ ਜੋੜ ਕੇ ਰੱਖਦੀ ਹੈ ਪਰ ਉਹਨੂੰ ਯਾਦ ਕਰਦੀ ਹੈ ਸ਼ਰਨ ਕਰਦੀ ਹੈ ਤੁਹਾਡੇ ਉਹਨੂੰ ਯਾਦ ਕਰਕੇ ਬੋਲਦੀ ਹੈ ਉਹ ਮਹਾਰਾਜ ਜੀ ਨੇ ਪ੍ਰਮਾਣ ਬੜੇ ਰੂਟੇ ਜੀ ਤੋਂ ਪਿਆਰਾ ਰੱਖਦਾ ਆਪ ਮਨ ਤੋਂ ਪਿਆਰਾ ਦੇਖੋ ਦੁਨੀਆਂ ਗੁਰੂ ਘਰ ਗੁਰੂ ਬਾਰੇ ਬੈਠੇ ਨੇ ਕਿ ਗੁਰੂ ਵਰਗਾ ਗੁਰੂ ਨਹੀਂ ਕੋਈ ਹੋ ਸਕਦਾ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਮਕੌਰ ਦੀ ਗਲੀ ਚੋਂ ਨਿਕਲੇ ਨਾ ਲਿਸ਼ਕਾਰਾ ਪਿਆ ਪੜ ਜਾ ਬਿਜਲੀ ਦਾ ਬਦਲ ਵਰਤਦਾ ਵੀ ਤੋਂ ਔਰ ਜਦੋਂ ਬਾਹਰ ਨਿਕਲੇ ਭਾਈ ਦਇਆ ਸਿੰਘ ਨਾਲ ਸੀ ਉਦੋਂ ਕੱਠੇ ਦੀ ਭਾਗੀ ਹੋ ਗਏ ਨਿਗਾਹ ਪੈ ਗਈ ਭਾਈ ਦਇਆ ਸਿੰਘ ਦੀ ਕਹਿੰਦੇ ਗੁਰੂ ਸਾਹਿਬ ਨੇ ਕਹਿੰਦੇ ਹਾਂਜੀ ਕਹਿੰਦੇ ਅਜੀਤ ਦਾ ਸਰੀਰ ਪਿਆ ਅਜੀਤ ਸਿੰਘ ਦਾ ਸਰੀਰ ਪਿਆ ਇੱਥੇ ਸੀਰ ਹੋਇਆ ਇੱਕ ਮਸਾਲਾ ਪਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਕੀ ਸਿੱਖਾਂ ਦੀ ਭਾਵੇਂ ਕਰ ਸਕਣ ਤੇ ਕਹਿੰਦੇ ਅਜੇ ਤਾਂ ਹੈ ਜੀ ਜਿਕਰ ਬੜੀ ਗੇਟ ਬਾਕੀ ਮੇਰੇ ਪੁੱਤਰ ਨੇ ਔਰ ਅਜੇ ਇੰਨੇ ਹੀ ਨੀ ਪੁੱਤਰ ਸਗੋਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਲੋਕਾਂ ਨੇ ਪਛਤਾਰਿਆ ਹੋਣਾ ਪੱਧਰ ਤੇ ਉਠਾ ਦਿੱਤੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਦਿੱਤਾ ਇਸ ਪੁੱਤਰ ਨੇ ਕਿ ਸ਼ੀਸ ਪਰਿਵਾਰ ਦੀ ਇਹ ਪੁੱਤ ਚਾਰ ਬੋਏ ਤੋਂ ਕਿਹਾ ਪਿਆ ਜੀਵ ਤੋਂ ਲਾਭ ਹੋਇਆ ਪਹਿਲਾਂ ਪ੍ਰੀਤ ਕਰਦਾ ਗੁਰੂ ਸਿੱਖ ਦੀ ਪ੍ਰੀਤੀ ਇਹੀ ਕਰਦਾ ਔਰ ਧੰਨ ਗੁਰੂ ਗੋਬਿੰਦ ਸਿੰਘ ਨੇ ਕਹਿ ਦਿੱਤਾ ਇਹਨੇ ਕੀ ਕਿਰਪਾ ਕੇ ਸਦੇ ਹਮ ਹੈ ਨਹੀਂ ਮੌਤ ਤੋਂ ਗਰੀਬ ਕਰੋੜ ਪਏ ਟੈਕਸਾ ਗੁਰੂ ਕੋ ਦੁਨੀਆਂ ਤੇ ਸੋ ਗੁਰੂ ਨੂੰ ਪਿਆਰ ਗੁਰੂ ਤੋਂ ਹੋਣੀ ਸੌਖਾ ਹੈ ਔਰ ਇਹ ਅੱਜ ਕੱਲ੍ਹ ਕੋਈ ਕਰਕੇ ਨਾ ਲਗਾ ਦੇ ਸਹੀ ਪਰ ਸਬਜ਼ੇ ਵਾਲ ਸਾਹਿਬ ਨੇ ਤਾਂ ਮੈਂ ਕਈ ਵਾਰੀ ਬੋਲਿਆ ਕਿ ਨਹੀਂ ਬਣ ਕੇ ਉਹ ਚੋਲਾ ਦੇ ਪਾਇਆ ਗੁਰੂ ਸਾਹਿਬ ਵਰਗਾ ਕਲਗੀ ਦੇ ਲਾਲੀ ਗੁਰੂ ਸਾਹਿਬ ਆ ਗਈ ਔਰ ਜਾਮੇ ਇਨਸਾਨ ਪਿਆ ਦਿੱਤਾ ਗੁਰੂ ਸਾਹਿਬ ਵਰਗਾ ਅਖਲਾ ਇਹਦੇ ਵਿੱਚ ਕਰਕੇ ਨਕਲਾਂ ਨੇ ਕਰ ਲਿਆ ਕੋਈ ਦੋ ਪੁੱਤੇ ਪ੍ਰਭਾਵ ਲਿਆ ਆਪਣੇ ਕੁਝ ਤੇ ਨੇੜੇ ਲੱਗਦਾ ਮਾੜਾ ਮੋਟਾ ਉਹ ਯੂਨੀਵਰਸਿਟੀਆਂ ਦੇ ਪੜ੍ਹਦੇ ਨੇ ਮੰਤਰੀਆਂ ਦੇ ਘਰੇ ਗਏ ਹੋਏ ਨੇ ਸਭਾ ਨੂੰ ਕਹਿ ਰਹੋ ਇਸ ਕਰਕੇ ਬਣਨਾ ਬੜਾ ਔਖਾ ਹੈ ਐਸਾ ਹੈ ਤੂੰ ਆਪਣੇ ਸਿੱਖ ਦੀ ਪ੍ਰੀਤੀ ਕਰਦਾ ਹੈ ਜੀ
ਜੈਸੇ ਕਾਤੀ ਤੀਸ ਬਤੀਸ ਹੈ
ਹੋਰ ਪਰਮਾਤਮਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀ ਪ੍ਰੀਤੀ ਅੰਦਾਜ਼ਾ ਲਾਓ ਗੁਰੂ ਕੋ ਕਿ ਗੁਰੂ ਰਾਮਦਾਸ ਦੀ ਪ੍ਰੀਤੀ ਗੁਰੂ ਨਾਨਕ ਦਾ ਪ੍ਰੇਮ ਕਿੰਨੀ ਡੂੰਘੇ ਚ ਬੋਲ ਰਹੇ ਨੇ ਹੋਰ ਪ੍ਰਮਾਣ ਦਿੰਦੇ ਨੇ ਕਹਿੰਦੇ ਜੈਸੇ ਕਾਤੀ ਤੀਸ ਬਤੀਸ ਜਿਵੇਂ ਕਾਤੀ ਨਾ ਸਾਡੇ ਰੂਹ ਚ ਗੰਗਾ ਉੱਚੀ ਕੈਂਚੀ ਹੈ ਤੀਸ ਬੱਤੀਸ ਇਹ ਦੰਦ ਕਿਸੇ ਦੇ ਮੂੰਹ ਚ ਤੀਹ ਹੁੰਦੇ ਨੇ ਕਿਸੇ ਦੇ ਬੱਤੀ ਹੁੰਦੇ ਨੇ ਕਿਸੇ ਦੇ ਦੰਦ ਸਾਡੇ ਦੇ ਕੁੜੀ ਹੁੰਦੇ ਕਿਸੇ ਦੇ ਤੀਹ ਵੀ ਹੁੰਦੇ ਨੇ ਕਿਸੇ ਦੇ ਬੱਤੀ ਵੀ ਹੁੰਦੇ ਨੇ ਕਿਸੇ ਨੂੰ ਵੱਧ ਘੱਟ ਵੀ ਹੋ ਸਕਦੇ ਨੇ ਕੋਈ ਚੌਕੀ ਤੇ ਵੀ ਹੋ ਸਕਦੇ ਨੇ ਕਿਸੇ ਨੂੰ ਫਾਇਦੇ ਕਰਦੇ ਨੇ ਭਾਵ ਇਹਦਾ ਭਾਵ ਹੈ ਕਿ ਮਹਾਰਾਜ ਨੇ ਕਹਿ ਦਿੱਤਾ ਵੀ ਤੀਹ ਤੀਹ ਬੱਤੀ ਵੀ ਹੋ ਸਕਦੇ ਨੇ ਜੈਸੇ ਸਾਡੇ ਰੂਹ ਦੰਦਾਂ ਨੂੰ ਵੀ ਟੈਂਚੀ ਹੈ ਜਿਹੜੀ ਭਾਵ ਬੜੀ ਤਿੱਖੀ ਹੈ ਔਰ ਤੀਹ ਜਾਂ ਕਿਸੇ ਦੇ ਬੱਤੀ ਬੱਤੀ ਦੰਦਾਂ ਦੀ ਜਾਂ ਤੀਹ ਦੰਦਾਂ ਦੀ ਟੈਂਚੀ ਹੈ ਜਿਹੜੇ ਸਾਡੇ ਰੂਹ ਦੇ ਵਿੱਚ
ਰਸਨਾ ਮਾਸ ਰੱਤ ਕੇਰੀ
ਕਹਿੰਦੇ ਉਹਦੇ ਵਿੱਚ ਰਸਨਾ ਨਾ ਸਿਰਫ ਰੱਤ ਤੇ ਮਾਸ ਦੀ ਬਣੀ ਨਾ ਉਹ ਕਰਦੀ ਹੈ ਪਰ ਨਾ ਕੋਈ ਕਰਨੀ ਚੀਜ਼ ਹੈ ਆਲੇ ਦੁਆਲੇ ਉਹਦੀ ਟੈਂਚੀ ਘੁੰਮਦੀ ਹੈ ਆਲੇ ਦੁਆਲੇ ਦੰਦ ਰਹਿੰਦੇ ਦੇ ਵਿੱਚ ਵੱਜਦੀ ਹੈ ਆਲੇ ਦੁਆਲੇ ਪੱਕਾ ਜੈਸੇ ਤਰਕਾਤੀ ਤੀਰਥ ਬਤੀਸ਼ ਤੇ ਜਿਵੇਂ ਕਹਿੰਦੇ ਤੀਹ ਜਾਂ ਬੱਤੀ ਦੰਦਾਂ ਦੀ ਕੈਂਚੀ ਦੇ ਵਿਚਾਰੇ ਬਾਸ ਤੇ ਲਹੂ ਦੀ ਬਣੀ ਹੋਈ ਜੀਵ ਹੈ ਪਰ ਬੋਲੀ ਹੈ ਪਰ ਇਹ ਕਿੰਨੇ ਕਰਨੇ ਨੇ ਕਿੰਨੇ ਖਤਰਨਾਕ ਨੇ ਪਰ ਇਹ ਕਿੰਨੀ ਕਿੰਨੀ ਬੋਲੀ ਹੈ ਕਿੰਨੀ ਸੂਖਮ ਹੈ ਕਿੰਨੀ ਮੁਲਾਇਮ ਹੈ ਕਹਿ ਲੱਗੇ ਜਿਵੇਂ ਇਹ ਰਹਿੰਦੀ ਹੈ ਜੀ ਸੁਣੋ
ਕੋਈ ਮਾਸ ਕਾਤੀ ਕਹਿ ਕੇ ਸ਼ਹਾਦ ਹੈ
ਜਿਵੇਂ ਕਹਿੰਦੇ ਉਹ ਤੀਹ ਜਾਂ ਬੱਤੀ ਦੰਦਾਂ ਦੇ ਵਿੱਚ ਰੱਖਿਆ ਕਰਦੇ ਵਾਹਿਗੁਰੂ ਪਰਮੇਸ਼ਰ ਕੈਂਚੀ ਰੂਪੀ ਦੰਦਾਂ ਦੇ ਵਿੱਚ ਜੀਵ ਦੀ ਫਿਰ ਕਹਿੰਦੇ ਕੋਈ ਜਾਣੋ ਮਾਸ ਕਾਤੀ ਕਹਿ ਕੇ ਸ਼ਹਾਦ ਹੈ ਕਿਉਂ ਨਾ ਸਮਝੋ ਬਈ ਜੀਵ ਕਹੇ ਮੈਂ ਆਪਣੀ ਸਿਆਣਪ ਨਾਲ ਬਚਦੀ ਹਾਂ ਜਾਂ ਦੰਦ ਕਹਿਣ ਮੈਂ ਆਪਣੀ ਰੱਖਿਆ ਦੇ ਨਾਲ ਸਿਆਣਪ ਨਾਲ ਬਚਾਉਣ ਵਾਲਾ ਦੇ ਵੱਸ ਨਹੀਂ ਹੈ ਇਹ ਸਾਰੀਆਂ ਇੰਦਰੀਆਂ ਪਰਮਾਤਮਾ ਦੇ ਹੁਕਮ ਚ ਨੇ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਥੋੜੀ ਜੀ ਜੀ ਬਾਹਰ ਆ ਜਾਏ ਔਰ ਸਾਡਾ ਮੂੰਹ ਥੋੜਾ ਜਿਹਾ ਵਿੱਚ ਜਾਏ ਵੱਧ ਕੇ ਰੱਖਦੇ ਕਿਸ ਨੂੰ ਇਸ ਕਰਕੇ ਕੋਈ ਵੱਧ ਜਾਣਾ ਹੈ ਸਾਡੇ ਵੱਸ ਜਾਂ ਕੋਈ ਦੰਦ ਕਹਿਣ ਆਦਮੀ ਆਪਣੇ ਸਿਆਣਪ ਦੇ ਨਾਲ ਇਸ ਜੀਵ ਨੂੰ ਬਚਾ ਕੇ ਰੱਖਦੇ ਹਾਂ ਜਾਂ ਜੀਵ ਕਹੇ ਮੈਂ ਆਪਣੀ ਚੁਸਤੀ ਸਿਆਣਪ ਦੇ ਨਾਲ ਬਚ ਕੇ ਰਹਿੰਦੀ ਹਾਂ ਇਹ ਦੋਵਾਂ ਦੇ ਕੋਈ ਵੱਸ ਨਹੀਂ ਹੈ ਹਰੀ ਦੀ ਹੈ ਵਾਹਿਗੁਰੂ ਪਰਮੇਸ਼ਰ ਦੀ ਉਹਦੀ ਕਿਰਪਾ ਨਾਲ ਹੈ ਨਾ ਇਹ ਦੰਦਾਂ ਦੀ ਸਿਆਣਪ ਦਾ ਜੀਵ ਬਚੀ ਹੋਈ ਨਾ ਜੀਵ ਆਪਣੀ ਸਿਆਣਪ ਦੇ ਨਾਲ ਬਚੀ ਹੋਈ ਨਾ ਕੋਈ ਦੰਦਾਂ ਦੀ ਕਿਰਪਾ ਨਾਲ ਬਚੀ ਹੋਈ ਔਰ ਨਾ ਇਹ ਜੀਵ ਆਪਣੀ ਸਿਆਣਪ ਨਾਲ ਬਚੀ ਹੋਈ ਇਹ ਵਾਹਿਗੁਰੂ ਪਰਮੇਸ਼ਰ ਦੇ ਵੱਸ ਵਿੱਚ ਹੈ ਹੁਣ ਐਸੇ ਤਰੀਕੇ ਬਣਾਏ ਨੇ ਬਚਣ ਦੇ ਔਰ ਐਸੇ ਤਰੀਕੇ ਬਣਾਏ ਨੇ ਦੰਦਾਂ ਨੂੰ ਆਪਣਾ ਕੰਮ ਕਰਨ ਦੇ ਉਹ ਵਾਹਿਗੁਰੂ ਜਾਣਦਾ ਇਹ ਜੀ ਸੀ ਬਣਾਈ ਉਸ ਦਾ ਕਾਲਾ ਸੁਣ ਰਹੇ ਇਸ ਕਰਕੇ ਬਾਣੀ ਐਸਾ ਕਹਿੰਦੇ ਕਹਿੰਦੇ ਗੁਰੂ ਰਾਮਦਾਸ ਕਹਿੰਦਾ ਯਾਦ ਤੋਂ ਕਰ ਜਿਹੜੀਆਂ ਦਾਤਾਂ ਨੇ ਦਿੱਤੀਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਬੜਾ ਯਾਦ ਕਰਦੇ ਨੇ, ਕਹਿੰਦੇ ਹੋ ਇੱਕ ਦਾ ਟੋਲ ਦਾ ਜੰਬਰਾ। ਟੋਲ ਕਹਿੰਦੇ ਨੇ ਮੁਲਤਾਨੀ ਬੋਲੀ ਦੇ ਵਿੱਚ, ਮੁਲਤਾਨੀ ਟੋਲ ਕਹਿੰਦੇ ਚੀਜ਼ ਨੂੰ। ਇਹ ਵਾਹਿਗੁਰੂ ਤੇਰੇ ਇੱਕ ਟੋਲ ਇੱਕ ਚੀਜ਼ ਨੂੰ ਦੱਸਿਆ ਜਾਂਦਾ ਹੈ। ਇੱਕ ਇੱਕ ਚੀਜ਼ ਦੇ ਲੈ ਕੇ ਜੀਵ ਦੀ ਲੈ ਲਓ, ਕਿੰਨੇ ਬਲ ਖਾਂਦੀ ਹੈ, ਕਿੰਨੇ ਬੋਲਦੀ ਹੈ, ਕਿੰਨੇ ਸਵਾਦ ਲੈਂਦੀ ਹੈ, ਔਰ ਕਿੰਨੇ ਸੱਠ ਸੱਠ ਸੱਤਰ ਸੱਤਰ ਅੱਸੀ ਅੱਸੀ ਸਾਲ ਹੋ ਗਏ ਬੋਲਦਿਆਂ ਨੂੰ, ਕਿੰਨੇ ਇਹਦੇ ਵਿੱਚ ਵੜ ਪਏ ਹੋਣਗੇ, ਕਿੰਨੇ ਵਾਰੀ ਬੁਰੀ ਹੋਣੀ, ਕਿੰਨੇ ਇਹਨੇ ਕੰਮ ਕੀਤੇ ਹੋਣੇ, ਪਰ ਉਹ ਨਹੀਂ ਜਿਉਂ ਦੀ ਕਿਉਂ ਕਾਇਮ ਦੀ ਕਾਇਮ ਹੈ। ਹੋਰ ਚੀਜ਼ ਨੂੰ ਇਹਨੇ ਮੋੜ ਕੇ ਟੇਕ ਪੈ ਨਹੀਂ ਮਾਰੇ, ਘਰ ਜਾਏ ਵੀ ਟੁੱਟ ਜਾਏ, ਉਹਦਾ ਸਿੱਖ ਮਾਤਰ ਵੀ ਨਹੀਂ ਕਸੀ ਹੈ, ਫਿਰ ਵੀ ਪੂਰੀ ਦੀ ਪੂਰੀ ਪਈ ਹੈ। ਜਿਹੜੀ ਕਈ ਚੀਜ਼ਾਂ ਲਈ ਮਹਾਰਾ ਸੱਚੇ ਪਾਤਸ਼ਾਹ ਤੇਰਾ ਆ ਬਦਲ ਲਾ ਕੇ ਵਧੀਆ ਤੋਂ ਵਧੀਆ ਚੜ ਕੇ ਦੋ ਸਾਲ ਬਾਅਦ ਜੋ ਜੋ ਜਾਂਦਾ ਹੈ, ਤੇਰੇ ਬਦਲ ਅੱਸੀ ਅੱਸੀ ਸਾਲਾਂ ਦੀ ਅਕਾਲ ਵੀ ਚਲੀ ਜਾਂਦੀਆਂ ਨੇ, ਫਿਰ ਵੀ ਚਲੀ ਜਾਂਦੀਆਂ। ਕਿਹੜੀ ਇੱਕ ਚੀਜ਼ ਨੂੰ ਲੈ ਲਓ, ਉੱਥੇ ਪਰਮਾਤਮਾ ਦਾ ਅੰਤ ਨਹੀਂ ਆਉਂਦਾ ਹੈ। ਟੋਲ ਦਾ ਜਨਮ ਬੜਾ ਮਹਾਰਾਜ, ਤੇਰੇ ਕਿਹੜੀ ਕਿਹੜੀ ਚੀਜ਼ਾਂ ਨੂੰ ਯਾਦ ਕਰਾਂ ਭਾਈ? ਮਤਾ ਜਾਣੋ ਕਿ ਜੀਵ ਦੇ ਵਾਸਤੇ ਹੈ ਜਾਂ ਦੰਦਾਂ ਦੇ ਵਾਸਤੇ ਹੈ? ਇਹ ਸਾਰੀ ਬਰਕਤ, ਇਹ ਸਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਮ ਵਾਹਿਗੁਰੂ ਦਾ ਬਣਾਇਆ ਹੋਇਆ ਹੈ।
ਸੰਤ ਜਨਾ ਕੀ ਨਾਲ ਨਿੰਦਾ ਕਰ ਹੈ।
ਇਸੇ ਤਰ੍ਹਾਂ ਜੀ ਜਿਹੜੇ ਨਾਮ ਤੇ ਰੱਖੀਏ ਨਾ, ਸੰਤ ਮਹਾਤਮਾ ਜਿਹੜੇ ਵਾਹਿਗੁਰੂ ਦੇ ਪਿਆਰੇ, ਉਹਨਾਂ ਦੀ ਕੋਈ ਨਿੰਦਾ ਕਰਦਾ ਨੀ, ਕੋਈ ਨਿੰਦਾ ਕਰਦਾ ਵੀ ਹੈ ਕਰਦੇ ਨੇ ਲੋਕੀ, ਕਿਉਂਕਿ ਲੋਕਾਂ ਦਾ ਸੁਭਾਅ ਕੀ ਹੈ? ਪਰ ਕਹੇ ਸੰਤਾਂ ਨਾਲ ਬੈਰ ਕਮਾਉਂਦੇ, ਦੁਸ਼ਟਾਂ ਦਾ ਮੋਹ ਪਿਆ। ਨਿੰਦਾ ਸੱਤਦੀ ਹੋਏ ਵੀ ਦੁਸ਼ਟਾਂ ਦਾ ਮੋਹ ਕਰ ਲੈਂਦਾ, ਇਹ ਵੀ ਦੁਨੀਆਂ ਦਾ ਚੱਲਦਾ। ਅੱਗੇ ਪਿੱਛੇ ਸੁਖ ਨਹੀਂ, ਮਾਰੋ ਬਾਰ, ਫਿਰ ਅੱਗੇ ਪਿੱਛੇ ਸੁਖ ਨਹੀਂ ਹੈ। ਸੰਤ ਕੀ ਨਿੰਦਾ ਜੋਨੀ ਭਵਨਾ, ਸੰਤ ਕੀ ਨਿੰਦਾ ਰੋਗੀ ਕਰਨਾ। ਤੇ ਕਬੀਰ ਨੇ ਕਹਿਤਾ, ਸੰਤਾਂ ਬਬਤ ਕੋਈ ਨਿੰਦਾ, ਸੰਤ ਰਾਮ ਹੈ ਏਕੋ। ਇਹ ਭਾਈ ਨਿੰਦਾ ਸੰਤ ਨਾ ਕਰੋ, ਪਰਮਾਤਮਾ ਦੇ ਸੰਤ ਨੂੰ ਕੋਈ ਫਰਕ ਨਹੀਂ, ਸੰਤ ਹੋਵੇ ਸਹੀ। ਪਰ ਬਹੁਤ ਦਿਨ ਮੈਂ ਸਰੋਵਰ ਪਾਇਆ, ਜਾਕਾ ਨਾ ਆਓ ਵਿਵੇਕੋ। ਇਸ ਕਰਕੇ ਜਿਉਂ ਜਿਹੜਾ ਕੋਈ ਸੰਤਾਂ ਦੀ ਨਿੰਦਾ ਕਰਨ ਵਾਲਾ ਹੈ, ਮਹਾਤਮਾ ਦੀ ਨਿੰਦਾ ਕਰਨ, ਨਾਮ ਦੇ ਰੱਸਿਆਂ ਦੀ ਨਿੰਦਾ, ਮੈਂ ਕਿਸੇ ਚੰਗੀ ਗੁਰਬਾਣੀ ਚ ਨਿੰਦਾ ਭਾਈ ਕਿਸੇ ਦੀ ਨਾਹੀ, ਮਨੁੱਖ ਮੋਦ ਕਰਨ ਚੰਗਾ ਨਿੰਦਕਾਂ ਲੜਕੇ ਹੋਰ ਪਵੰਦ। ਨਿੰਦਾ ਕਿਸੇ ਦੀ ਚੰਗੀ ਨਹੀਂ ਹੈ, ਪਰ ਨਿੰਦਾ ਹੁੰਦੀ ਕੀ ਹੈ? ਨਿੰਦਾ ਹੁੰਦੀ ਹੈ ਅਸਲ ਮੇ ਨਿੰਦਕ ਦਾ ਭਾਅ ਕੀ ਹੈ? ਜੋ ਦੇਖਿਆ ਛੇਤਰ ਨਿੰਦਕ ਉਹ ਮਾਂ ਹੈ, ਪਰੋ ਦੇਖ ਦੁੱਖ ਭਰੀ ਹੈ। ਨਿੰਦਕ ਕਿਸੇ ਦੇ ਸੋਭਾ ਨੂੰ ਵੇਖ ਕੇ ਸਰਦਾ ਹੈ ਤੇ ਭਲਾ ਸੋਭਾ ਨੂੰ ਵੇਖ ਕੇ ਸਰਦਾ ਹੈ, ਬੁਰਾ ਦੇਖ ਕੇ ਖੁਸ਼ ਹੁੰਦਾ ਹੈ। ਦੇਖਿਆ ਨਿਕਲ ਗਿਆ ਬਾਹਰ, ਫਿਰ ਬੜਾ ਖੁਸ਼ੀ ਮਨਾਉਂਦਾ ਹੈ। ਮੇਰੇ ਕੀ ਪਤਾ ਦੇਖੋ, ਨਾ ਉਸ ਮੰਦਰ ਮੈਂ ਕਿਆ ਜਾਂਦਾ, ਕਿਆ ਹੋਏ ਤਾੜੀ ਆਵਾਜ਼ ਘੜੇ ਫਿਰ ਨਹੀਂ ਬਣਦਾ। ਅੱਜ ਤੇ ਨੌਕਾ ਤਾੜੀ ਮੇਰੀ ਸਮੁੰਦਰ ਵਿੱਚ ਹੈ, ਅੱਜ ਕਿਹੜਾ ਬਣੇ ਲੱਗ ਗਈ, ਖਬਰ ਕਦੋਂ ਕਿਹੜਾ ਇੱਥੇ ਇੱਥੇ ਜਵਾਲ ਪਾਤਾ ਆ ਜਾਏ, ਕਿਹੜਾ ਫਾਨ ਆ ਜਾਏ, ਕਿਹੜੀਆਂ ਲਹਿਰਾਂ ਜੋ ਕੇ ਲੈ ਜਾਣ, ਪਤਾ ਨਹੀਂ ਅੱਗੇ। ਕਿਸੇ ਨੂੰ ਦੇਖ ਕੇ ਖੁਸ਼ੀ ਨਹੀਂ ਹੋਣੀ ਚਾਹੀਦੀ, ਸਾਰੇ ਘਰ ਦਿਲ ਲੱਗੇ ਸਨ। ਸੋ ਇਸ ਕਰਕੇ ਵਹੀ ਨਿੰਦਾ ਨਿੰਦਾ ਭਰੀ ਕਿਸੇ ਕੀ ਨਾਹੀ। ਔਰ ਨਿੰਦਾ ਉਹ ਹੁੰਦੀ ਹੈ ਕਿ ਜੋ ਕਿਸੇ ਦੇ ਚੰਗੇ ਕਰਮਾਂ ਨੂੰ ਵੇਖ ਕੇ, ਚੰਗੇ ਕੰਮ ਨੂੰ ਵੇਖ ਕੇ ਸੜ ਕੇ ਉਹਨੂੰ ਉਲਟੀਆਂ ਮਾਰੀਆਂ ਕਰੇ, ਤੇ ਨਿੰਦਾ ਉਸਨੂੰ ਕਹਿੰਦੇ। ਜੇ ਕੋਈ ਕੁਛ ਹੈ ਕਿਸੇ ਦੀ ਪੂਰੀ ਦੀ ਪੂਰੀ ਰਹੋ, ਨਿੰਦਾ ਨਹੀਂ ਹੁੰਦੀ ਹੈ। ਸੋ ਇਸ ਕਰਕੇ ਜਿਹੜੇ ਭਾਈ ਕਹਿੰਦੇ, ਜਿਹੜੇ ਸੰਤਾਂ ਦੀ ਨਿੰਦਾ ਕਰਨ ਵਾਲੇ ਹਨ, ਉਹਨਾਂ ਸੰਤਾਂ ਦੀ ਨਿੰਦਾ ਕਰਨ ਵਾਲੇ ਹਾਰ ਜਾਂਦੇ ਨੇ, ਆਪਣੇ ਸੰਤਾਂ ਦੀ ਪੈਰ ਭਾਈ ਨੂੰ ਪਰਮੇਸ਼ਰ ਸਾਫ ਕਰ ਲੈਂਦਾ। ਉਹ ਨਿੰਦਾ ਦੇ ਨਾਲ ਨਿੰਦਾ ਕਰਨ ਵਾਲਿਆਂ ਦੇ ਨਾਲ ਕੋਈ ਉਹਦੀ ਜਿਹੜੀ ਸੋਭਾ ਹੈ, ਉਹਦੀ ਵਡਿਆਈ ਹੈ, ਉਹਦੀ ਜਿਹੜੀ ਸ਼ਕਤੀ ਹੈ ਧਰਤੀ ਦੀ, ਸਭ ਵਧਦੀ ਹੈ।
ਭਾਈ ਮਤ ਕੋਈ ਜਾਣੋ ਕਿਸੀ ਕਹਿ ਕੇ ਸ਼ਹਾਦ।
ਇਸ ਗੱਲ ਨੂੰ ਮਹਾਰਾਜ ਗੁਰੂ ਰਾਮਦਾਸ ਕਹਿੰਦੇ, ਭਾਈ ਗੁਰਮੁਖੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ, ਭਾਈ ਮਤ ਜਾਣੋ ਕਿਸੀ ਕਹਿ ਕੇ ਸ਼ਹਾਦ ਹੈ। ਜੋ ਕੁਛ ਵੀ ਕਿਸੇ ਨੇ ਕੁਛ ਕਰੇ ਨਾ, ਮਤ ਜਾਣਿਆ ਤੁਹਾਡੀ ਮਰਜ਼ੀ ਨਾਲ ਹੋ ਗਿਆ, ਪਰ ਸਾਡੇ ਤੇ ਇੱਕ ਬੜੀ ਬਿਮਾਰੀ ਹੈ, ਹਰ ਇੱਕ ਪਤਾ ਹੋ ਗਿਆ ਮੇਰੇ ਘਰ ਕੀ ਹੋਇਆ। ਸਾਡੇ ਘਰਾਂ ਚ ਲੜਾਈ ਕਿਸ ਗੱਲ ਦੀ ਹੈ? ਸੱਤ ਕਹਿੰਦੇ ਮੈਂ ਘਰ ਬੰਨਿਆ, ਤੈਨੂੰ ਆਪਣੀ ਨੂੰ ਇਹ ਜੀ ਆ ਗਈ, ਮੇਰੇ ਬੰਨੇ ਬਣਾਏ ਤੇ ਆ ਗਈ। ਇਹ ਵੀ ਸੋਚਦੀ ਮੈਂ ਨਹੀਂ, ਇਹ ਤਾਂ ਪਰਦੇ ਅਸਰ ਦੀ ਬੰਨੇ ਬਣਾਏ ਤੇ ਆਉਣ ਦਾ, ਇਹਦੇ ਘਰ ਮੈਂ ਕੀਤਾ ਸੀ। ਪਿਓ ਦੇ ਪੁੱਤਰ ਦੀ ਲੜਾਈ ਕਹਿੰਦੀ ਹੈ, ਮੈਂ ਦੇਖਿਆ ਤੈਨੂੰ ਕਿੱਥੇ ਪਹੁੰਚਾ ਦਿੱਤਾ, ਤੂੰ ਖਾਣ ਨਾਲ ਸੋਹਣੇ ਨਿਰੰਕਾਰ ਨੇ, ਇਹਦੇ ਕਰਮਾਂ ਲਈ ਇਹ ਕੁਛ ਕਰੇ ਸਭ ਕੁਝ ਕੀਤਾ। ਭਾਈ ਮਤ ਜਾਣੋ ਪਿਛਲੀ ਕੰਡੇ ਸ਼ਹਾਦਤ ਹੈ, ਇੱਥੇ ਕਿਸੇ ਦੇ ਕੋਈ ਹੱਥ ਨਹੀਂ ਹੈ। ਇੱਥੇ ਦੁਨੀਆਂ ਦੀ ਗੱਲ ਇਹ ਹੈ, ਚੰਗੇ ਚੰਗੇ ਕੰਮ ਸਭ ਕਹਿੰਦਾ ਨਹੀਂ ਕਰਨਾ, ਪਰ ਜੇ ਕੋਈ ਮਾੜਾ ਹੋ ਗਿਆ ਨਾ, ਫਿਰ ਮਾੜਾ ਹੋ ਗਿਆ ਤੇ ਕਿਹੜੇ ਕਰਕੇ ਹੋਇਆ, ਫਿਰ ਦੂਜੇ ਦੇ ਦੋਸਤ ਹੈ, ਘੱਟ ਕੋਈ ਨੁਕਸਾਨ ਹੋ ਗਿਆ, ਫਿਰ ਨੂੰ ਸੱਸ ਦੇ ਦੋਸਤ ਆਏਗੀ, ਸੱਸ ਨੂੰ ਦੇ ਲਾਏਗੀ, ਫਿਰ ਇਹ ਕਰਨੇ ਚੱਲੇ ਰਹੇ ਨੇ ਤੇ ਉਹ ਪੁੱਤ ਲਾਏਗਾ ਪੁੱਤਰ ਪ੍ਰੋਤੇ ਲਾਏਗਾ ਤੇਰੇ ਕਰਕੇ ਦੁਖੀਆਂ ਮਹਾਰਾਜ ਕਹਿੰਦੇ ਬੇਸ਼ਕ ਤੂੰ ਇਹਦੇ ਕਰਕੇ ਦੁਖੀਆਂ ਪਰ ਦੱਸਦਾ ਦੋਸਤ ਨਾ ਦਿਓ ਕਹਿੰਦਾ ਦੋਸਤ ਕਰਮਾ ਹੈ ਆਪਣਿਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸਤ ਨਾ ਦੀਜੇ ਆਪਣਾ ਗੁਰਬਾਣੀ ਇਹ ਕਹਿੰਦੀ ਹੈ ਜੇ ਚਲੋ ਤੈਨੂੰ ਕੋਈ ਪਤਨੀ ਮਾੜੀ ਮਿਲ ਗਈ ਨਾ ਮੰਨਿਆ ਤੁਰ ਕੇ ਦੁਖੀ ਹੈ ਪਰ ਤੇਰੇ ਕਰਨ ਸੀਗੇ ਤਦੋਂ ਭੁਗਣੀ ਸੀ ਜੇ ਪਤਨੀ ਕੋਈ ਮਾੜਾ ਮਿਲ ਗਿਆ ਮਤਾਂ ਤੂੰ ਦੋਸਤ ਦੇ ਉਹਨੂੰ ਮਾੜਾ ਮਿਲ ਗਿਆ ਤੇਰੇ ਕਰਮਾਂ ਚ ਇਹੋ ਜਿਹਾ ਦੇਖਿਆ ਸੀ ਤੈ ਇਹ ਭੁਗਣੀ ਪਵੇਗਾ ਕਹਿੰਦਾ ਪੁੱਤਰ ਮਾੜਾ ਹੈ ਠੀਕ ਹੈ ਨਾਲ ਪਰ ਤੇਰੇ ਕਰਮਾਂ ਚ ਇਹ ਖੁਸ਼ੀ ਕਹਿੰਦਾ ਫਿਰ ਉਹ ਮਾੜਾ ਇਹ ਕਰਮਾਂ ਚ ਸੀ ਇਸ ਕਰਕੇ ਆਪਣੇ ਆਪ ਨੂੰ ਦੋਸਤ ਦੱਦਾ ਦੋਸਤ ਨਾ ਦਿਓ ਕਿਹਾ ਹੈ ਪਤਾ ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੇ ਬਾਰੇ ਕਹਿੰਦੇ ਢੰਗ ਨਾਲ ਸਭ ਸਮਝ ਕੇ ਪੜ੍ਹੀਏ ਨਾ ਉਹ ਧਰੋਂ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਬੜੀ ਕਮਾਲ ਦੀ ਗੱਲ ਕਰਦੀ ਹੈ ਉਹ ਕਹਿੰਦੇ ਧਰੋਂ ਹੱਥ ਦਾ ਘਰੇ ਆਇਆ ਪਰ ਪਿਆਰ ਜੋ ਪੁੱਛੜ ਦਿੱਤਾ ਬਾਹੋਂ ਪਕੜ ਉਠਾਇਆ ਰੁਕਨ ਤ੍ਰੇਹੀ ਮੰਨ ਚ ਕੀਤਾ ਜਿੱਤ ਵਾਲੇ ਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਸਰੀਤਾ ਇੱਥੇ ਤੱਕ ਉਹਨੇ ਗੱਲ ਕਹੀ ਜਦੋਂ ਸਾਰੀ ਗੱਲ ਪੜ੍ਹ ਕੇ ਸੁਣੀ ਹੈ ਤੁਹਾਡੇ ਨੂੰ ਸਮਾਂ ਨਾ ਲਾਵਾਂ ਆਪਣੀ ਮਾਂ ਨੂੰ ਕਹਿੰਦਾ ਮਾਂ ਭੈਣ ਮੈਂ ਕੀ ਖੋਟ ਕਰਿਆ ਮੇਰੇ ਪਿਓ ਦੀ ਗੋਦੀ ਚ ਬੈਠਾ ਸੀ ਔਰ ਮੈਂ ਮੇਰੇ ਪਿਓ ਦੀ ਗੋਦੀ ਚੋਂ ਖਿੱਚ ਕੇ ਮੇਰੇ ਦੱਖਣ ਪਾਇਆ ਕੱਢ ਕੇ ਵਿੱਚੋਂ ਨਾਲੇ ਕਹਿ ਦਿੱਤਾ ਜੇ ਤਾਂ ਇਹ ਰਾਜੇ ਉਤਾਨ ਪਾ ਦੀ ਗੋਦੀ ਚ ਬੈਠਣਾ ਸੀ ਨਾ ਤਾਂ ਮੇਰੇ ਪਿੱਤੋਂ ਜਨਮ ਲੈਂਦਾ ਹੁਣ ਦੇਖੋ ਨਾ ਮੈਂ ਪਹਿਲੀ ਬੇਨਤੀ ਕੀਤੀ ਕਿ ਨਿਆਣੇ ਜੀ ਸਿਆਣਿਆਂ ਮੇਰੇ ਬੱਚਿਆਂ ਦੇ 5 ਸਾਲ ਨਹੀਂ ਹੈਗੇ ਪਰ ਸਿਆਣਾ ਬੜਾ ਹੈ ਨੇ ਬੱਚਿਆਂ ਦੇ ਬਾਅਦ ਪਹਿਲੇ ਕਹਿੰਦੇ ਕੀ ਹੋ ਗਿਆ ਕਿ ਫਿਰ ਲੱਗ ਜਾਂਦੇ ਨੇ ਉਹਨੇ ਸੋਚਿਆ ਕਿ ਨਾ ਦਿਮਾਗੀ ਕਾਰਨ ਕੀ ਹੈ ਮੇਰੀ ਮਾਂ ਨੇ ਗੱਲ ਕਿਉਂ ਕਹੀ ਦੂਜੀ ਮਾਂ ਨੇ ਮਤੇਰ ਮਾਂ ਨੇ ਕਹਿੰਦੇ ਮੇਰੀ ਮਾਂ ਮੈਨੂੰ ਸ਼ੰਕਾ ਹੋ ਗਿਆ ਕੀ ਬੱਚਾ ਹੈ ਕਹਿੰਦੇ ਕਿ ਮੇਰੀ ਸ਼ੰਕਾ ਜੋ ਹੋ ਗਿਆ ਕਿ ਤੂੰ ਕਿਤੇ ਗੋਲੀ ਤੇ ਨਹੀਂ ਹੈ ਕਿਉਂਕਿ ਰਾਜਿਆਂ ਦੇ ਨਾਲ ਗੋਲੀਆਂ ਵੀ ਆਉਂਦੀ ਹੈ ਔਰ ਕਈ ਵਾਰੀ ਫਿਰ ਗੋਲੀਆਂ ਦੀ ਸੁੰਦਰਤਾ ਨੂੰ ਦੇਖ ਕੇ ਰਾਜੇ ਲੁਹਾਏ ਬੰਦ ਹੋ ਜਾਂਦੇ ਸੀ ਫਿਰ ਉਹਨਾਂ ਦੇ ਪੁੱਤਰ ਪੈਦਾ ਹੁੰਦੇ ਉਹਨਾਂ ਨੂੰ ਕਹਿੰਦੇ ਰਜੀਆ ਪੂਤ ਰਜੀਆ ਬੋਲੀ ਨੂੰ ਕਹਿੰਦੇ ਸੰਸਕ੍ਰਿਤੀ ਦੇ ਪਰ ਬੋਲੀ ਦਾ ਪੁੱਤਰ ਫਿਰ ਹੋਲੀ ਰਾਜਪੂਤ ਰਾਜਪੂਤ ਕੌਣ ਲੱਗ ਗਏ ਰਜੀਆ ਪੂਤ ਤੋਂ ਕਿਉਂ ਆਪਣੇ ਨਾਮ ਦੀ ਮਰਜ਼ੀ ਤੱਕ ਲੋਕ ਆਪਣਾ ਨਾਮ ਧਰ ਲੈਂਦੇ ਨੇ ਜਿਹੜਾ ਕੋਈ ਰੋਕ ਨਾ ਲੋਕਾਂ ਦਾ ਆਪਣਾ ਨਾਮ ਦੇ ਰਜੀਆ ਪੂਤ ਰਜੀਆ ਪੂਤ ਹੋਲੀ ਰਾਜਪੂਤ ਬਣ ਗਏ ਸੋ ਇਸ ਕਰਕੇ ਆਗੇ ਪੁੱਛਦਾ ਮਾਂ ਮਾਂ ਹਾਂ ਬੇਟਾ ਬਿੰਦੋ ਲਿਖਤਾ ਅਹੁਦੇ ਪੜਦਾ ਆਇਆ ਬਿੰਦੋ ਲਿਖਤਾ ਹਿੱਕੇ ਲਿਖਦਾ ਆਇਆ ਆਗੇ ਮਾਂ ਨੂੰ ਪੁੱਛਦਾ ਤੂੰ ਸਮਾਰੀ ਹੈ ਕੇਸਰੀਤਾ ਹੁਣ ਮਾਂ ਬੋਲੋ ਕਹਿੰਦੀ ਹੈ ਕਹਿੰਦੇ ਨਹੀਂ ਬੇਟਾ ਮੈਂ ਸਮਾਣੀ ਤੇ ਮੈਂ ਬੜੀ ਹਾਂ ਪਰ ਕੀ ਕਰਾਂ ਮੈਂ ਕੀ ਹੋਇਆ ਮਾਂ ਦੱਸ ਉਹ ਕਹਿੰਦੀ ਸਮਾਣੀ ਹਾਂ ਮੈਂ ਜੰਗ ਦੀ ਬਾਰਿਕਾ ਦਾਦੀ ਨੂੰ ਕੋਈ ਵੀ ਕਹਿ ਕੇ ਰਾਣੀ ਹੋ ਜਾਂਦੀ ਹੈ ਜਿਹੜੀ ਪਹਿਲੀ ਵਾਰ ਕਹੀ ਇਹ ਪਤਾਣੀ ਹੋ ਜਾਂਦੀ ਹੈ ਔਰ ਜਿਹੜੀ ਇੱਕ ਤੋਂ ਕਹਿੰਦੀ ਮੈਂ ਜਨਮ ਤੋਂ ਹੀ ਰਾਣੀ ਹਾਂ ਕਿਉਂਕਿ ਮੇਰਾ ਪਿਓ ਵੀ ਰਾਜਾ ਹੈ ਮੈਂ ਧੀ ਵੀ ਰਾਜੇ ਸੀ ਹਾਂ ਮੈਂ ਕੰਮ ਕਰਨ ਦੀ ਵਿਅਕਤੀ ਨਹੀਂ ਹਾਂ ਕਿ ਰਾਜੇ ਨੇ ਵਿਆਹ ਕਰਕੇ ਰਾਣੀ ਬਣ ਗਈ ਮੈਂ ਰਾਜੇ ਦੀ ਪੁੱਤਰੀ ਵੀ ਹਾਂ ਮੇਰਾ ਪਿਓ ਵੀ ਰਾਜਾ ਹੈ ਰਾਣੀ ਹਾਂ ਮੈਂ ਜਨਮ ਦੀ ਕਿਉਂਕਿ ਜਨਮ ਦੀ ਰਾਣੀ ਤਾਂ ਹੈ ਨਾ ਜਿਹੜੀ ਰਾਜੇ ਦੀ ਪੁੱਤਰੀ ਹੈ ਉਹ ਤਾਂ ਪੱਕੀ ਹੋ ਗਿਆ ਰਾਜੇ ਦੇ ਯੋਗ ਹੁਣ ਰਾਜਾ ਤੇ ਥੋੜਾ ਕਹਿਣ ਲੱਗੇ ਭਾਵੇਂ ਕੋਈ ਰਾਜਾ ਮਿਲ ਜਾਏ ਭਾਵੇਂ ਹੋਰ ਜਗ੍ਹਾ ਤੇ ਮਿਲ ਜਾਏ ਉਹਨੇ ਆਪਣੇ ਪਿਆਰੇ ਵਾਲੇ ਰਾਜਾ ਦੀ ਲੜਕੀ ਬਹਿ ਜਾਣੀਆਂ ਉਹ ਨਰਪੁਰ ਸਿੰਘ ਦੀ ਵਿਆਹੀ ਹੈ ਉਹ ਰਾਜਪੂਤ ਹੈ ਸਾਡੇ ਨਾਲ ਉਹ ਮਿਲਦੀ ਨਹੀਂ ਪਰ ਰਾਜਾ ਉਸ ਤੇ ਬਿਆਹ ਦੀ ਬਣੀ ਕਰ ਜਿੰਨੇ ਰਾਜੇ ਸੀ ਆਪਣੇ ਪੰਜਾਬ ਦੇ ਰਾਜੇ ਸੀ ਸਾਰੇ ਇੱਕੋ ਹੀ ਗੋਤ ਦੇ ਰਾਜ ਸੀ ਸਾਰੇ ਉਹ ਆਪਣੇ ਭਾਈਚਾਰੇ ਸਨ ਇਸ ਕਰਕੇ ਉਹਨਾਂ ਨੂੰ ਬਾਹਰ ਦੇਖਣਾ ਪਿਆ ਸੀ ਭਾਵ ਕਹਿਣ ਤੋਂ ਕਿ ਰਾਣੀ ਹਾਂ ਮੈਂ ਜਨਮ ਦੀ ਭਾਵੇਂ ਰਾਜੇ ਦੇ ਕਰਕੇ ਜਨਮ ਪਈ ਨਾ ਉਹ ਤਾਂ ਪੱਕੇ ਹੈ ਕਿ ਰਾਣੀ ਬਣੇਗੀ ਰਾਜੇ ਦੇ ਬਹਿ ਗਏ ਇਸ ਕਰਕੇ ਮੈਂ ਜਨਮ ਤੋਂ ਰਾਣੀ ਹਾਂ ਫਿਰ ਮਾਂ ਕਹਿੰਦੀ ਮੇਰੀ ਮਾਂ ਨੂੰ ਭਾਈ ਪੁੱਟ ਦਿਓ ਭਾਈ ਹੁਣ ਜੇ ਸਾਡੇ ਵਾਲਾ ਹੋਣਾ ਕੀ ਗੱਲ ਕਰਦੀ ਉਹ ਬਹੁਤ ਮਾੜੇ ਘਰ ਦੀ ਆ ਗਈ ਪੁਰਾਣੇ ਘਰ ਦੀ ਹੋ ਗਈ ਚਿਰਕੇ ਘਰ ਦੀ ਹੋ ਗਈ ਪਰ ਪਤਾ ਨੀ ਮਾਂ ਨੇ ਕੀ ਕਿਹਾ ਆਪਣੀ ਸਿਆਣੀ ਮਾਂ ਸੀ ਉਹ ਕਹਿੰਦੀ ਰਾਣੀ ਹਾਂ ਮੈਂ ਸਵਾਣੀ ਹਾਂ ਮੈਂ ਜਗਮ ਦੀ ਫਿਰ ਤਾਂ ਕੀ ਹੈ ਮਾਂ ਉਹ ਕਹਿੰਦਾ ਨਾਮ ਨਾ ਭਗਤੀ ਕਰਮ ਦਰਹੀਤਾ ਇਹ ਬੇਟਾ ਮੈਂ ਨਾਮ ਨਹੀਂ ਚੱਕਿਆ ਮੇਰੇ ਕਰਮ ਵਾਲੇ ਮੈਂ ਫਿਰ ਕਰਮ ਪੱਕਾ ਕਰਮ ਨਹੀਂ ਕੀਤਾ ਕੋਈ ਫਿਰ ਕਰਮ ਕਿਉਂਕਿ ਕਰਮ ਪੱਕਾ ਹੀ ਪਾਰਮਤਾ ਕਰੇਗਾ ਫਿਰ ਕਰਮ ਤੇ ਮੈਂ ਰੋਜ਼ ਕਰਨਾ ਇਹ ਸਾਡਾ ਕਰਮ ਜਿਹੜਾ ਕਦੇ ਹੁੰਦਾ ਕਦੇ ਕਰਦੇ ਆ ਅਸੀਂ ਇੱਕ ਮਹੀਨਾ ਵੀ ਕੀਤਾ ਇੱਕ ਦਿਨ ਇਹ ਕੀਤਾ ਬੜਾ ਨੁਕਸਾਨ ਹੈ ਇਹਦਾ ਸਮਝਣਾ ਬਹੁਤ ਬੰਦੇ ਕਹਿਣਗੇ ਨਿਤਨੇਮ ਕਰਦੇ ਜੀ ਕਦੇ ਅਸੀਂ ਕਦੇ ਕਦੇ ਰਹਿ ਜਾਂਦਾ ਕਿੰਨੇ ਕਿਤੇ ਦਾ ਸਾਲ ਬਾਅਦ ਇੱਕ ਦਿਨ ਰਹਿ ਗਿਆ ਸਾਲ ਦਾ ਨਿਤਨੇਮ ਕੀਤਾ ਨਾ ਕਿ ਹਿੱਲੇ ਕੇ ਜਾਂਦਾ ਜਿੰਨਾ ਇੱਕ ਦਿਨ ਦਾ ਨਾ ਕੀਤਾ ਪਿੱਛੇ ਰਹਿ ਜਾਏਗਾ ਇਹਦੀ ਗੱਲ ਕਦੇ ਭੁਲੇ ਕਿਤੇ ਰਹਿ ਜਾਈ ਕਾਰਨ ਤੁਸੀਂ ਸਾਲ ਕਰਕੇ 10 ਸਾਲ ਦੀ ਕਮਾਈ ਕਰਕੇ ਨਾ ਤੁਹਾਨੂੰ ਚੰਗੀ ਤਰ੍ਹਾਂ ਬੰਨ ਲਓ 10 ਸਾਲ ਕਮਾਈ ਕਰੋ 10 ਸਾਲ ਪਰ ਤੁਸੀਂ کچھ بھی ہے پایا ہے پھر اس نے روٹی روڈ جنگا لا کے آؤں گے لاؤ کر کے آؤں گے گھر پر تھی جیکر کھلا جانے ہو چلا جانے کھلا رہ جائے تو ہماری دس سال کی کمائی دس سال سے کھل جائے دس منٹ کھل جائے چورا نے دس منٹ بھی نہیں جانے تو ہماری دس سال نے بھی پچاس سال کی سو سال کی کمائی چور تو دس منٹ لے جان گے تو ہی مم نے دس سال کی کمائی سے دس منٹ ہی گھر کھلا رہے یہ تو خیال کرنا کہ بھائی نت نیم جہاں بانی پڑھنی ہے دل کرم پتا روز کرنا چاہیے اوپر چاہیے کریں ایک دن بھی اکے نہ بڑا نقصان پھر وہ کہہ رہے پھر بھی کیا اس نے کہ اس بار تو پہلی گل نہیں کہ میں بڑی کمال لیکن ایک ماں نے کہ سونی گل تھی پانچ دن جائیے تیرے کر کے ڈبیا سی ماں نے اچھی بلا لینے تین کے دوجے نہیں جانے مگر کہ آپ دو ماں کہنی بیٹا میں کسی کا قصور نہیں نہ تیرے پتا کا قصور ہے نہ تیری تیرے ماں کا قصور ہے قصور میرا ہے رانی کا سیم ہے جمی راجے کے گھر پر نام نہ بھگتی کرم درتا دل پکا کرم نہیں کیتا سمر نہیں کیتا نام تو میرا چھوٹے ہی پہنیا اے ماں نے کیا پھر یہ کر کے پتری سیا کیونکہ جی ماں تکی ہو ماں کا بڑا اپنے نہ بول سکتے پتر کہنا پھر ماں ہوں میں نے کٹیا کیوں چلے تو نہیں کیتا کہ راج کر کل راجا تم بنے گا میں بڑی رانی ہوں تو راج بھر کا مال کے بڑا پتر ہے اس کر کے میں نے پہلی بار کیتا جا رہی ہے کہتا اچھا پھر کس مطلب سے راج مل بھائی گرو راج کہتے پھر پوچھا ماں کس مطلب سے راج مل ستر سب ہومن بیتا یہ میرے دشمن بنے پہ نہیں کہ متر بن سکتے ہیں کہ ہاں کہ وہ میری پرمیشر ہے جن ہوئی ہے پت تو پنیتا اے بیٹا پرمیشر کی رات نہ کر باپ کہہ دو کہ بھائی کسی نے دور دن کی لوڑ نہیں گرو مہاراج کہہ رہے بھائی مت جان ہو کسی کے پیچھے ہاتھ متا جان کسی نے کوئی بات کی گل ہے یہ کرتا کون ہے کرو گی
آپ کرے کرایا
سب کرے کرایا وہ کرتا پور کا آپ ہی کرتا ہے سب کچھ سارے ایک قدم بھی چکنا سارے ہاتھ سے نہیں ہے یہ متا پر ایک رہ جائے گی ساری آگ قربانی بھی ساری ہاتھ سے نہیں ہے سب کچھ جو کرتا ہے وہ آئی کرتا ہے اس کر کے بھائی سارے لوگ سمجھ جاتے ہیں کہ میرا کیا کشو نہ ہوئے کر ہے رام ہوئے ہے سوئے میرا کیا کی بنتا ہے سب وہ کرے کرا ساری کرنا بھی کرنے والا ہے
جا مرا تاپ سرت ساپ سب ہر کا بس ہے
اور مرد کہ ہو سنو جا مرا تاپ سرت ساپ سب ہر کے بس ہے جرا بڑھےپا سارے بات میں اس بڑھےپا نہیں ہے کسی جوانی نے پکڑ کے بہ جائیے کوئی جان دے جانے کو ساری بات نہیں آ جاتے بڑھےپا میں مارا کہنے جی جل مارنا پر ہر جی اپنا دروانا ہو کے نا بڑے طاقت پر کئی کچھ نہیں کھانا ہے کئی مانجا مرتا ہے کئی اکثر سے نہ بڑے ہو کے کھاتے ہیں ساری جی بند کہیں تو بڑھاپا نہ آ جائے کہتے ہوں ہلاو مکان کر کے آ جائے بڑھاپا کہنے جو مرضی کر لی مارا کہنے جی جل مارنا پر ہر کر ویز کریں گی آئی ہے کہنے بڑے پا درتا ہوں گا تین جماعت کو سڑتا جی ہے جتنا بڑی جتن کر لے مارا کہ چلا پھر بڑے پہ ہی چلو صحیح میں نے بڑھےپا ہی بڑھا بھی کار ہے پھر موت کوئی بھاگ ہے اسی اسی سال میں وہ ڈائر میرے کو آ کے کمیاں سے رات کی پیر ہے گردوارے ہو جا کے میرے کیا کرے بابا میں مر جاؤں گا بڑا میں نے تو نہیں مرتا جیوں جیوں ہوں جھوٹ جھوٹ تو جیوں ایسا موت تو ڈر لگی پھر کہتے جرا مرا تو بڑھےپا آ گیا ادو میں کہتے مر گیا مرا موت آئے کوئی نہیں چاہتا موت نہ کوئی بڑھےپا چاہے نہ موت چاہے جرا مرا تاپ پھر تاپ میں تین تاپ تین پرکار کے آپ ویاس اپار آدھی تنگا دکھوں دے ویسی مندا دکھوں دے اور بانی کر کے دو کہتے کوئی بھی یہ تین تاپ یہ بھی اس بات پر دے سکتے بات نہیں جرا مرا تاپ شرط کہتے شرط لگنی تھوڑی جی شرط لگنی تھوڑی جی بھی لگنی یا کیونکہ وہ بھی کہتے واحگر پرمیشر کے ہاتھ سے ہے وہ بھی وہ نکی جی شرط بھی لگنی نا وہ بھی وہ ہاتھ سے ہے صرف صاف صاف کہتا شراب لگنا یا صاف سپ نے لگ مارنا وہ کہتے وہ بھی وہ ہاتھ سے ہے جرا مرا تاپ صرف صاف سب ہر کے بس ہے کہتے بس آپ ہری بس ہے وہ حکم تو بنا کنڈا ਅੱਡਾ ਵੀ ਚੁੱਕ ਗਿਆ ਨਾ, ਉਹ ਵੀ ਇਹਦਾ ਹੁਕਮ ਹੈ। ਪ੍ਰਤਾਪ ਆਇਆ, ਵਿਕਾਰ ਆਇਆ, ਉਹ ਵੀ ਤਾਂ ਹੁਕਮ ਹੈ। ਉਹਦਾ ਸਾਰਾ ਹੁਕਮ ਹੈ, ਉਹਦੇ ਸੁੱਖ ਦੇ ਦੁੱਖ ਦੇ ਹੁਕਮ ਤੇ ਹਨ।
ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ।
ਇਹਨਾਂ ਤੋਂ ਨਾ ਬੁਢੇਪਾ ਬਿਨਾ ਹਰੀ ਦੀ ਆਗਿਆ ਤੋਂ ਬਿਨਾ ਆਵੇ, ਨਾ ਮੌਤ ਉਹਦੀ ਆਗਿਆ ਬਿਨਾ ਆਵੇ, ਨਾ ਕੋਈ ਸਿਰ ਤੋਂ ਉਹਦੀ ਆਗਿਆ ਨਾ ਲੱਗੇ, ਪਰ ਨਾ ਹੀ ਉਹਦੀ ਆਗਿਆ ਦੇ ਬਿਨਾ ਕੋਈ ਸ਼ਰਾਧ ਲੱਗੇ, ਨਾ ਸੱਪ ਲੜੇ, ਨਾ ਕੁਛ ਨੀ ਹੁੰਦਾ। ਕੋਈ ਦੁੱਖ ਵੀ ਉਹਦੀ ਆਗਿਆ ਨਹੀਂ ਹੁੰਦਾ। ਇਸ ਕਰਕੇ ਗੁਰਖਾਂ ਨੇ ਸੁੱਖ ਨੂੰ ਦੁੱਖ ਨੂੰ ਵੀ ਸਵੀਕਾਰ ਕੀਤਾ। ਕਿਉਂ? ਜਦੋਂ ਦੁੱਖ ਆ ਗਿਆ ਨਾ, ਗੁਰਬਾਣੀ ਕੀ ਕਹਿੰਦੇ ਨੇ, ਬੀਤ ਕਰ ਕੋਈ ਅਮਾਨਾ। ਤੈ ਮੇਰੇ ਮਿੱਤਰਾਂ ਜੀ ਦਾ ਦੁੱਖ ਤੈਨੂੰ ਮੈਨੂੰ ਪ੍ਰਵਾਨ ਹੈ। ਭਗਤਾਂ ਨੇ ਲਾਜੀ ਕਹਿ ਦਿੱਤਾ, ਨਾਮਦੇਵ ਨੇ ਕਹਿੰਦਾ ਮੈਨੂੰ ਪ੍ਰਵਾਨ ਹੈ। ਜਦ ਰਾਜ ਦੇ ਤਾਂ ਕਵਨ ਪਟਾਈ, ਜੋ ਭੀਖ ਮੰਗਾ ਲੈ ਤਾਂ ਕਿਆ ਘੱਟ ਜਾਈ। ਜੇ ਤੂੰ ਭੀਖ ਮੰਗਾ ਲੈ ਨਾ, ਮੇਰਾ ਕੁਛ ਨੀ ਘਟਦਾ ਹੈ। ਜੇ ਰਾਜ ਦੇ ਮੇਰਾ ਕੁਛ ਨੀ ਵੱਧਦਾ ਹੈ। ਦੋਵੇਂ ਪ੍ਰਵਾਨ ਨੇ ਮੈਨੂੰ। ਇਸ ਕਰਕੇ ਫਿਰ ਭਗਤਾਂ ਦੇ ਗੁਰਮੁਖ ਨੇ ਕਹਿ ਦਿੰਦੇ ਨੇ, ਮੀਤ ਕਰ ਕੋਈ ਹਮ ਮੰਨਣਾ। ਉਹ ਕਹਿੰਦੇ ਵਿਕਾਸ ਚੜੇ, ਮੇਰੇ ਮਿੱਤਰ ਨੇ ਚੜਿਆ, ਮੈਨੂੰ ਪ੍ਰਵਾਨ ਹੈ। ਮੀਤ ਕੇ ਕਰਤੱਵ ਪੁਰਸ ਮੰਨਣਾ, ਮੇਰੇ ਮਿੱਤਰ ਦੇ ਕੀਤੇ ਕਰਤੱਵ ਸਾਰੇ ਪਿਆਰੇ ਨੇ। ਦੁੱਖ ਵੀ ਪਿਆਰਾ ਤੇ ਸੁੱਖ ਵੀ ਪਿਆਰਾ ਹੈ। ਪਰ ਤਾਂ ਹੀ ਗੁਰੂ ਕੇ ਸਿੱਖਾਂ ਨੇ ਕਹਿੰਦੇ, ਜਦ ਭਾਈ ਮਤੀ ਦਾਸ ਨੂੰ ਕਹਿਣ ਲੱਗੇ, ਮਤੀ ਦਾਸ ਇੱਕ ਪਾਸੇ ਜਿੰਦਰ ਦਾ ਰਾਜ ਦਾ ਪੜਾ ਲਿਖਿਆ ਪਿਆ ਹੈ, ਔਰ ਆ ਲੜਕੀ ਦਾ ਰਿਸ਼ਤਾ ਮੈਂ ਤੈਨੂੰ ਦੇ ਦੂੰਗਾ। 500 ਗੋਲੀਆਂ ਨਾਲ ਖੜੀਆਂ ਨੇ, 100 ਖਤਰਾ ਧਾਂਦੀਆਂ ਲੱਗੀਆਂ ਹੋਈਆਂ ਨੇ, ਔਰ ਜਿੱਥੋਂ ਦਾ ਰਾਜ ਲੈਣਾ ਚਾਹਣਾ ਜਿਹੜੇ ਦੂਜੇ ਪਾਸੇ ਆ ਰਿਹਾ ਪਿਆ, ਫਿਰ ਇਹਦੇ ਨਾਲ ਸੀਗਾ ਕਿ ਤੈਨੂੰ ਇਹ ਨਹੀਂ ਮੰਨੇਗਾ। ਪਤਾ ਕੀ ਕਿ ਮਤੀ ਦਾਸ ਕਹਿਣ ਲੱਗਿਆ, ਮੈਂ ਕਹਿੰਦਾ ਹੁਣ ਤੱਕ ਸਾਰੇ ਸਵਾਦ ਦੇਖ ਲਏ, ਬੜੇ ਆਨੰਦ ਹੋ ਗਏ ਗੁਰੂ ਮਹਾਰਾਜ ਦੇ ਚਰਨਾਂ ਚ। ਕਹਿੰਦੇ ਆਰੇ ਦਾ ਸਵਾਦ ਨੀ ਦੇਖਿਆ, ਨੀ ਦੇਖਦੀ। ਮੈਂ ਦੇਖਦਾ ਰਾਤ ਨਹੀਂ ਪਤਾ ਕੀ ਕਹਾਂ, ਮੇਰੇ ਆਲਾ ਲਾ ਕੇ ਦਿਖਾਓ ਮੈਨੂੰ ਸਵਾਦ ਆਏਗਾ ਕਿ ਨਹੀਂ ਆਵੇਗਾ। ਇਹ ਤਾਂ ਚੀਜ਼ਾਂ ਮੈਂ ਸਾਰੀਆਂ ਦੇਖੀਆਂ ਤਾਂ ਪੂਰੇ ਦੇਖ ਲਿਆ। ਕਹਿੰਦੇ ਬੰਦਾ ਆਲੇ ਦਾ ਸਵਾਦ ਦੇਖਣਾ। ਕਹਿੰਦੇ ਦੇਖੋ, ਦੋ ਚਾਰ ਬਾਰਾਂ ਵਧੀਆ ਚੀਜ਼ ਕੇ ਤੇਰੇ ਕੋਲ ਤਾਂ ਸਹੀ ਦੇਖੀ, ਸਵਾਦ ਦੇਖ ਲਈਏ। ਮੈਂ ਬਹੁਤ ਸਵਾਦ ਦੇਖੇ, ਬੜੇ ਭੋਜਨ ਖਾਏ, ਬੜੇ ਪਦਾਰਥ ਖਾਏ, ਬੜੇ ਆਨੰਦ ਹੋ ਗਏ ਗੁਰੂ ਗੋਬਿੰਦ ਦੇ ਚਰਨਾਂ ਚ, ਗੁਰੂ ਤੇਗ ਬਹਾਦਰ ਦੇ ਚਰਨਾਂ ਚ। ਪਰ ਕਦੇ ਮੈਂ ਆਲਾ ਨੀ ਦੇਖਿਆ, ਮੈਂ ਇਹਦਾ ਸਵਾਦ ਨੀ ਦੇਖਿਆ। ਜਦੋਂ ਉੱਥੇ ਥੋੜਾ ਜਿਹਾ ਲਾਇਆ ਨਾ, ਕਹਿੰਦੇ ਆਗਿਆ ਸਵਾਦ, ਕਹਿੰਦੇ ਅਜੇ ਪੂਰਾ ਨੀ ਆਇਆ। ਜਦ ਜਿੱਦਾਂ ਦਾ ਪਾਰ ਕਰਨ ਲੱਗ ਗਿਆ, ਕਹਿੰਦੇ ਆ ਗਿਆ ਸਵਾਦ। ਜਦੋਂ ਚੀਨੀ ਵੀ ਆ ਕਹਿੰਦੇ ਸਵਾਦ, ਮੇਰੇ ਪਾਠ ਤੋਂ ਸੁਣ ਲਓ, ਪਾਠ ਕੇ ਕਰੀਏ। ਕਹਿੰਦੇ ਮੇਰੇ ਮਿੱਤਰ ਦਾ ਆਵਾਜ਼ ਵੀ ਕੋਈ ਪਿਆਰਾ ਲੱਗਦਾ, ਇਹ ਵੀ ਮੈਨੂੰ ਪਿਆਰਾ। ਕੰਘੇ ਹੀ ਪੈਰਾਂ ਦਾ ਜਾਪਰਾ, ਕੰਘਾ ਫੇਰਦੇ ਸਦਾ ਖਿਆਲ ਕਰਨਾ, ਕਦੇ ਚੱਲਣੀਆਂ ਸਦਾ ਤੇ ਆ ਰਹੀਆਂ ਨੇ। ਕਹਿੰਦੇ ਕੰਘੇ ਦਾ ਸਵਾਦ ਹੈ ਨੀ, ਆਲੇ ਦੇ ਸਵਾਦ ਆ ਰਹੇ ਪੈਦਾ। ਕਿਉਂ? ਮਿੱਤਰ ਦੇ ਸਾਰੇ ਕਰਤੱਵ ਹੀ ਸੋਹਣੇ ਲੱਗਦੇ ਨੇ। ਮੀਤ ਕਰੇ ਕੋਈ ਹਮ ਮੰਨਣਾ, ਮੀਤ ਕੇ ਕਰਤੱਵ ਕੁਟਲ ਸਮਾਨਣਾ। ਤੋ ਮਹਾਰਾਜ ਕਹਿੰਦੇ, ਭਾਈ ਜਿਹੜਾ ਮੇਰਾ ਤਾਪ ਫਿਰ ਸਭ ਤੇ ਬਚ ਹੈ, ਕੋਈ ਲਾ ਨਾ ਸਕੇ। ਮੈਨ ਹਰ ਨਾਲ ਲਾਇਆ, ਫਿਰ ਜੇ ਹਰੀ ਨੇ ਲਾਇਆ, ਫਿਰ ਤੁਹਾਨੂੰ ਪਿਆਰਾ ਲੱਗਦਾ ਕਹਿੰਦੇ। ਇਹ ਹੋਈ ਹੈ ਗੁਰਮੁਖਾਂ ਦੀ ਸਮਰਿਸਤੀ। ਸੁੱਖ ਹੋਇਆ ਹੈ ਤਾਂ ਵੀ ਤੇਰਾ ਮਹਾਰਾਜ ਦੇ ਸੱਚੇ ਪਾਤਸ਼ਾਹ ਸੁੱਖ ਹੈ, ਔਰ ਦੁੱਖ ਆਇਆ ਤਾਂ ਵੀ ਤੇਰਾ ਸੁੱਖ ਹੈ। ਇਸ ਕਰਕੇ ਦੋਵੇਂ ਪਰਮਾਤਮਾ ਦੇ ਦਿੱਤੇ ਹੋਏ ਹਨ।
ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ।
ਪਰਮੇਸ਼ਰ ਹੈ ਨਾ, ਉਹ ਤੋਂ ਬਿਨਾਂ ਕੁਛ ਨੀ ਹੁੰਦਾ। ਫਿਰ ਐਸੇ ਪਰਮੇਸ਼ਰ ਨੂੰ ਧਿਆਓ, ਯਾਦ ਕਰੋ। ਕਿਉਂ? ਮਹਾਰਾਜ ਨੇ ਗੱਲ ਹੋਰ ਬੜੀ ਸੁੰਦਰ ਕਹੀ ਹੈ, ਕਦੇ ਖਿਆਲ ਕਰਿਓ। ਉਹ ਕਹਿੰਦਾ, ਕਿਆ ਜਾਣਦਾ ਕਿ ਮਰ ਹੈਗੀ ਕੈਸਾ ਮਰਨਾ ਹੋਏ। ਮਰਨਾ ਸਭ ਨੇ, ਮਰਾਂਗੇ ਕਿਵੇਂ ਕੋਈ ਪਤਾ ਨਹੀਂ। ਪਰ ਮਹਾਰਾਜ ਕਹਿੰਦੇ, ਕਹਿੰਦਾ ਸਭ ਗੱਲ ਕਹਿੰਦਾ ਸੁਣ ਲਓ। ਕਹਿੰਦੇ, ਜੇਕਰ ਸਾਹਿਤ ਮਰਨ ਦਾ ਵੀਤ ਤਾਂ ਸਹਿਲਾ ਮਰਨਾ ਹੋਵੇ। ਮਰਨਾ ਵੀ ਇੰਨਾ ਆਨੰਦ ਲਈ ਹੋਏਗਾ ਕਿ ਇੰਨਾ ਵਿਆਹ ਤੋਂ ਸਵਾਲ ਨਹੀਂ ਆਇਆ ਹੋਣਾ ਜਿੰਨਾ ਮਰ ਗਏ ਆਏ ਮਰ ਕੇ। ਤੇ ਮੇਰੀ ਗਰੰਟੀ ਹੈ ਪਰਮਾਤਮਾ ਯਾਦ ਰੱਖਤਾ। ਤੇ ਮਹਾਰਾਜ ਕਹਿੰਦੇ, ਐਸਾ ਹਰ ਨਾਮ ਨੇਤਾ ਪ੍ਰਤੀ ਧਿਆਨ, ਵਾਹਿਗੁਰੂ ਵਾਹਿਗੁਰੂ ਨੇਤਾ ਪ੍ਰਤੀ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਜੋ ਅੰਤੀ ਅਵਸਰ ਲੈ ਛਡਾਇਆ।
ਇਹ ਵੀ ਹੋਈ ਗੱਲ ਕਹਿੰਦੀ ਗੁਰੂ ਰਾਮਦਾਸ ਨੇ, ਜੋ ਅੰਤੀ ਅਵਸਰ ਲੈ ਛਡਾਇਆ। ਜੋ ਅੰਤੀ ਅੰਤ ਸਮੇਂ ਅਵਸਰ ਸਮਾਂ, ਅੰਤ ਦੇ ਸਮੇਂ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਨੂੰ ਛਡਾ ਸਕਦੇ ਹਨ, ਜਿਹੜਾ ਸਾਰੇ ਦੁੱਖਾਂ ਤੋਂ ਔਰ ਸਾਰਿਆਂ ਦੁੱਖਾਂ ਦਾ ਨਾਸ ਕਰਕੇ ਆਨੰਦ ਦੇ ਸਕਦਾ ਹੈ, ਉਸ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ, ਸਦੇ ਧਿਆਓ, ਸਦੇ ਹੀ ਧਿਆਓ। ਊਠਤ ਬੈਠਤ ਨਾਮ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਕਹਿੰਦੇ ਮਹਾਰਾਜ ਨੇ ਕਿਹਾ ਵੀ ਤੁਸੀਂ ਨਾਮ ਧਿਆ ਲਿਆ, ਕਿਤੇ ਭੋਰੇ ਦੇ ਬਣ ਕੇ ਸਮਾਧੀ ਲਾ ਕੇ ਬੈਠੋ, ਕਹਿੰਦੇ ਨਹੀਂ, ਉੱਠਦਿਆਂ ਧਿਆਓ, ਵਹਿੰਦਿਆਂ ਧਿਆਓ, ਸਿਮਰਦਿਆਂ ਧਿਆਓ, ਕੰਮ ਕਰਦਿਆਂ ਧਿਆਓ, ਕਹਿੰਦੇ ਅੰਦਰ ਨਾਮ ਨੇ ਰੱਖਿਆ, ਬਸ ਲੱਗ ਜਾਓ ਜੋ ਕੁਛ ਕਰ ਰਹੇ ਹੋ ਉੱਥੇ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿਓ ਨੇੜੇ ਦੇ ਵਕਤਾਂ ਦੀ ਵਿਚਾਰ ਛੱਡ ਕੇ। ਜੋ ਬਾਈ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਪਾਵਨ ਸ਼ਬਦ ਹੈ, ਆਪ ਜੀ ਨੇ ਸੁਣਿਆ। ਧੰਨ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸੇਵਾ ਕਰਕੇ ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰ ਪਹਿਲੀ ਵਾਰੀ ਪਤਨੀ ਪ੍ਰਾਪਤ ਕੀਤੀ, ਇੰਨੇ ਗਰੀਬ ਘਰ ਪੈਦਾ ਹੋ ਕੇ ਘੁੰਗਰੀਆਂ ਵੇਚ ਕੇ ਆਪਣੀ ਰੋਟੀ ਜੀਵਿਕਾ ਚਲਾਉਣ ਵਾਲੇ ਛੋਟੀ ਉਮਰ ਚ ਮਾਤਾ ਦੇ ਪਿਤਾ ਦਾ ਛਾਇਆ ਫਿਰ ਤੋਂ ਉੱਠ ਗਿਆ, ਪਰ ਸੇਵਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਦੁਨੀਆਂ ਦੇ ਮਾਲ ਹੋ ਗਏ ਬੈਠਾ ਸੁਧੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਉਹ ਸ਼ਤਰ ਚੁਲੇ ਗੁਰੂ ਰਾਮਦਾਸ ਦੇ ਪਰ ਗੁਰੂ ਦੁਨੀਆਂ ਦਾ ਜਗਤ ਗੁਰੂ ਬਣਿਆ ਉਹਦੀ ਬਾਣੀ ਬੜੀ ਪੱਤਰ ਪਾਵਨ ਬਾਣੀ ਆਨੰਦ ਨਹੀਂ ਹੈ। ਤੋ ਆਪ ਜੀ ਨੇ ਸੁਣੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਰਬੰਧ ਲਾਏ ਬੰਦ ਹੋਵਣ ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਨਾਮ ਨਾਲ ਬਖਸ਼ਿਸ਼ ਕਰੇ ਭਾਈ। ਤੋ ਪਹਿਲਾਂ ਆਪ ਜੀ ਨੇ ਕੀਰਤਨ ਸੁਣਿਆ ਔਰ ਗੁਰਮੁਖ ਪਿਆਰੇ ਗ੍ਰੰਥੀ ਸਿੰਘ ਅੱਜ ਕੱਲ੍ਹ ਗ੍ਰੰਥੀ ਸਿੰਘ ਵੀ ਸਾਡੇ ਗੁਰਦੁਆਰਿਆਂ ਨੂੰ ਮਾਫ਼ ਕਰਨਾ ਕਿ ਉਹ ਕੁਛ ਆਉਂਦਾ ਹੈ ਨਹੀਂ, ਮੈਂ ਬਹੁਤੇ ਗੱਲਾਂ ਕੀ ਕਰਾਂ। ਸੋ ਪਰਮ ਪਾਠੀ ਰੱਖੇ ਨੇ ਪਰ ਸਾਡੇ ਕਮੇਟੀਆਂ ਬਾਰੇ ਵੀ ਮਾਫ਼ ਕਰ ਦੇਣਾ, ਉਹ ਵੀ ਚੰਗੇ ਗ੍ਰੰਥੀਆਂ ਰੱਖ ਕੇ ਰਾਜੀ ਨੇ ਕਿਉਂਕਿ ਮੇਰੇ ਜੀਵ ਨੂੰ ਵੀ ਚਾਹੀਦੇ ਨੇ। ਜੇ ਪੜਾਸੀ ਨੇ ਆਪਣੀ ਜੀਵ ਦੀ ਰੱਖੇ ਨਾ ਜਿਉਂ ਰੱਖੇ ਗ੍ਰੰਥੀ ਭਾਵੇਂ ਵਧੀਆ ਪਾਠ ਆਵੇ ਨਾ ਆਵੇ। ਤੋ ਗੁਰੂ ਪਿਆਰੇ ਉਹ ਗੁਰੂ ਪਿਆਰੇ ਨੇ ਪਾਠ ਕੀਤੇ ਬੜਾ ਸ਼ੁੱਧ ਪਾਠ, ਇਉਂ ਪਾਠ ਕਰੇ ਸੁਣੇ ਔਰ ਉਹਦੀ ਜਿਹੜੀ ਵਿਆਖਿਆ ਕਰਨੀ ਹੈ ਉਹਦਾ ਵੀ ਆਨੰਦ ਆ ਜਾਂਦਾ ਹੈ ਕਿਉਂਕਿ ਮੈਂ ਤਾਂ ਉਹੀ ਬੋਲੇ ਤੇ ਇੱਧਰ ਬੋਲਣਗੇ, ਗਲਤ ਬੋਲੇਗਾ ਗਲਤ ਅਰਥ ਹੋ ਜਾਏਗਾ, ਸਹੀ ਬੋਲੇਗਾ ਸਹੀ ਹੋ ਜਾਏਗਾ। ਸੋ ਸ਼ੁੱਧ ਪਾਠ ਕਰਨਾ ਇਹ ਵੀ ਇੱਕ ਬਹੁਤ ਵੱਡਾ ਮਹਾਤਮ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਬਚਨ ਕਹੇ ਸੀ ਸਿੱਖਾਂ ਨੂੰ, ਸਿੱਖੋ ਸੁਣੋ ਠੀਕ ਹੈ ਮੇਰੀ ਬਾਣੀ ਪੜ੍ਹੋ ਸ਼ੁੱਧ ਗੁਰ ਕਿਹੜੀ, ਬੜੇ ਮਹਾਤਮ ਲਹਿ ਵਿਸਾਲ ਜੇ ਸ਼ੁੱਧ ਬਾਣੀ ਬੜੇ ਗਲਤ ਬਾਣੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਿੱਖੋ ਦੀ ਸਿੱਖਿਆ ਸੁਣ ਲਓ, ਜੇ ਗਲਤ ਬਾਣੀ ਪੜੋਗੇ ਸੰਸਾਰ ਵੀ ਚੋਟਾ ਖਾਓਗੇ ਪ੍ਰਲੋਕ ਵੀ ਖਾਓਗੇ, ਲੋਕ ਤੇ ਪ੍ਰਲੋਕ ਦੋਏ ਖਾ ਲਓਗੇ। ਤੇ ਜੇ ਸ਼ੁੱਧ ਬਾਣੀ ਪੜੋਗੇ ਕਿਉਂਕਿ ਗੁਰੂ ਮਹਾਰਾਜ ਨੇ ਆਪ ਜੀ ਨੇ ਸੁਣਨੀ ਸਾਡੀ ਬਾਣੀ ਪੜ੍ਹਦੇ ਪੰਜ ਗ੍ਰੰਥੀ ਸਿੰਘ ਦੇ ਮਹਾਰਾਜ ਪੀੜਾਂ ਲੱਗ ਜਾਂਦੀਆਂ ਦੋ ਤਿੰਨ, ਪਰ ਸਿੱਖਾਂ ਨੇ ਆ ਕੇ ਗਿਲਾ ਕੀਤੀ ਮਹਾਰਾਜ ਆਪ ਜੀ ਕਹਿੰਦੇ ਹੋ ਬਾਣੀ ਪੜ੍ਹੋ ਜਮਾਂ ਦੀਆਂ ਚੋਟਾਂ ਨਹੀਂ ਪੈਂਦੀਆਂ ਤੇ ਇੱਥੇ ਕੁੜੀ ਜਾਂਦੇ ਬਾਣੀ ਪੜ੍ਹਦੇ ਗਾਹ ਕੀ ਹਾਲਤ ਹੋਏਗੀ। ਮਹਾਰਾਜ ਕਹਿੰਦੇ ਪੜ੍ਹੋ ਕਿਵੇਂ ਪੜ੍ਹਿਆ ਸੀ ਮੁਰਗੇ ਪੜਾਇਆ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾਂ ਦੀ ਕਰਦੇ ਕੀ ਜਾਣੇ ਇਕਲਾ ਲਾਤੀ ਲਾ ਕੇ ਇੱਥੇ ਬਦਲੀ ਹੈ, ਪਰ ਅਰਥਾਂ ਦਾ ਬੜਾ ਫਰਕ ਪੈ ਗਿਆ। ਮਹਾਰਾਜ ਕਹਿਣ ਲੱਗੇ ਭਾਈ ਇਹ ਬਾਣੀ ਅਸ਼ੁੱਧ ਹੋ ਗਈ, ਜੇ ਹੁਣ ਕਰਤੇ ਕੀਮਤ ਕਰਤਾ ਜਾਣੇ ਕਹਿ ਕਹਿਣਾ ਤੇ ਜਾਂ ਅਥਵਾ ਜਾਂ ਕਰਤਾ ਜਾਣਦਾ ਜਾਂ ਕਰਤੇ ਕੀਮਤ ਨੂੰ ਗੁਰੂ ਜਾਣਦਾ ਉਹਦੀ ਮਰਜ਼ਾ ਜਾਣਦਾ, ਤੇ ਜੇ ਕੇ ਕਰਦੇ ਹੋਏ ਫਿਰ ਇਹਦਾ ਮਤਲਬ ਹੋ ਗਿਆ ਕਿ ਕਰਤਾ ਤਾਂ ਜਾਣਦਾ ਗੁਰੂ ਕੀ ਜਾਣਦਾ ਉਹ ਤਾਂ ਕੁਛ ਨੀ ਜਾਣਦਾ। ਫਿਰ ਕਹਿੰਦਾ ਜੇ ਸਿੱਖੋ ਗੁਰੂ ਨੀ ਜਾਣਦਾ ਤੇ ਸਿੱਖਾਂ ਦਾ ਪਾਰਨ ਤਾਰਾ ਨਹੀਂ ਹੋਏਗਾ, ਇਸ ਕਰਕੇ ਇਹ ਅਸ਼ੁੱਧ ਬਾਣੀ ਪੜ੍ਹੋ ਤੇ ਮਾਰਾ ਪਹਿਣ ਗਈਆਂ। ਫਿਰ ਮਹਾਰਾਜ ਨੇ ਬਚਨ ਕਹਿ ਦੇ ਸਿੱਖੋ ਸੁਣੋ ਠੀਕ ਇਹ ਮੇਰੀ ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ ਪੜ੍ਹਿਆ ਮਹਾਤਮਾ ਲਹਿ ਵਿਸਾਲ ਪਲ ਪੰਗ ਮੈਂ ਹੋਏ ਸੁਖਾਲ। ਕਹਿੰਦੇ ਜੇ ਬਾਣੀ ਸ਼ੁੱਧ ਪੜੋ ਕਿਹੜਾ ਹਾਲਤ ਤੇ ਪਲਕ ਲੋਕ ਤੇ ਪ੍ਰਲੋਕ ਦੇ ਸੁਖਾਲ ਹੋਏਗਾ ਪਰ ਸੁੱਖ ਹੋਏਗਾ। ਤੋ ਗੁਰਮੁਖ ਪਿਆਰੀ ਗ੍ਰੰਥੀ ਇਹਨਾਂ ਨੇ ਬੜੀ ਸ਼ੁੱਧ ਬਾਣੀ ਪੜ੍ਹੀ ਹੈ, ਮਹਾਰਾਜ ਦੀ ਕਿਰਪਾ ਹੈ ਭਾਈ, ਬੜੇ ਪ੍ਰੇਰਨਾ ਕੋਲ ਆਨੰਦ ਆਇਆ ਰਸ ਆਇਆ। ਸੁਰੇਸ਼ਰ ਦੇ ਗ੍ਰੰਥੀ ਸਾਨੂੰ ਗੁਰੂ ਪਿਆਰ ਰੱਖਣੇ ਚਾਹੀਦੇ ਨੇ, ਨਿੱਕੇ ਨਿੱਕੀਆਂ ਗੱਲਾਂ ਤੋਂ ਉੱਤੇ ਉੱਠ ਕੇ। ਕਈ ਵਾਰੀ ਸਾਡਾ ਨਾ ਧਰਮ ਦੇ ਨਾਲ ਧੜੇ ਨਾਲ ਪਿਆਰ ਹੋ ਜਾਂਦਾ, ਧੜਿਆਂ ਨਾਲ ਗ੍ਰੰਥੀ ਵਿੱਚ ਲੈ ਲੈਂਦੇ ਹਾਂ। ਮਾਫ ਕਰਨਾ ਮੈਨੂੰ ਇੱਕ ਤਾਂ ਪਤਾ ਨੀ ਕਿਵੇਂ ਮੈਂ ਵੈਸੀ ਗੱਲਾਂ ਕਰਦਾ ਜਨਰਲ ਲੋਕਾਂ ਦੀਆਂ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਉੱਤੇ ਉੱਠ ਕਰਕੇ ਚੰਗੇ ਗ੍ਰੰਥੀ ਰੱਖਾਂਗੇ, ਚੰਗਾ ਟੀਚਰ ਰੱਖੋਗੇ ਤਾਂ ਹੀ ਬੱਚੇ ਵਧੀਆ ਪੜ੍ਹਨਗੇ। ਚੰਗਾ ਗ੍ਰੰਥੀ ਰੱਖੀਏ, ਆਪਾਂ ਨੇ ਕੋਈ ਕੱਪੜਾ ਸਿਲਾਣਾ ਹੋਵੇ ਚੰਗਾ ਦਰਜੀ ਭਾਲਦੇ ਫਿਰ ਜਾਂਦੇ ਹਾਂ, ਕਿਸੇ ਨੇ ਮਕਾਨ ਬਣਾਉਣਾ ਹੋਵੇ ਚੰਗਾ ਮਿਸਤਰੀ ਭਾਲਦੇ ਹਾਂ, ਔਰ ਕਿਸੇ ਨੇ ਮਠਿਆਈ ਪਕਾਉਣੀ ਹੋਵੇ ਚੰਗਾ ਹਲਵਾਈ ਭਾਲਦੇ।